ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
एशियन पल्स प्राइम टाइम में आप सबका स्वागत है। ट्यूजडे मॉर्निंग, मौसम का हाल, इट्स करेंटली 22, फील्स लाइक 26, हाई विल बी 29 टुडे। मौसम की अपडेट बिल्कुल पहुंचाते हैं आप तक, लेकिन सिर्फ मौसम की अपडेट ही नहीं, देश दुनिया भर की सारी लेटेस्ट अपडेट हम आप तक पहुंचाते हैं 24 घंटे सातों दिन वाई मीडिया के सारे प्लेटफॉर्म्स के साथ। और अगर आप जुड़े रहना चाहते हैं वाई मीडिया के सारे प्लेटफॉर्म्स के साथ, तो हम कहते हैं आपने जुड़ना है वाई मीडिया टीवी ऐप के साथ। इस ऐप के जरिए आप एंजॉय करते हैं लाइव टीवी, लाइव रेडियो। इस वक्त आप हमें ऐप के थ्रू भी सुन सकते हैं। southasiandaily.com हमारा फेसबुक पेज एंड southasiandaily.com हमारी वेबसाइट। ट्यूजडे के दिन आप जानते हैं मिड वीक न्यूज पेपर जो है वो बिल्कुल तैयार है, और कल आप इसे पूरे GTA में ले सकते हैं, पढ़ सकते हैं फॉर स्टोरी बिहाइंड द हेडलाइंस। हेडलाइंस की बात करें तो युद्धवीर जी बिल्कुल तैयार है आप तक पहुंचाने के लिए हेडलाइंस। और जो लिसनर्स इस वक्त घर पर हैं, ट्यून इन कर लीजिए आप रॉजर्स 857 बेल 828 टेलस 2418 पर भी अब आप चैनल वाई जो है वो एंजॉय कर सकते हैं। बताना चाहते हैं अगर आप नया घर लेने के बारे में सोच रहे थे माउंट प्लेजेंट कम्युनिटी में, तो अब रोज एवन होम्स लेकर आए हैं अब आपके लिए ये अपॉर्चुनिटी। इसमें आपके लिए टाउन होम्स लेकर आ रहे हैं जो कि शुरू हो रहे हैं फ्रॉम द लो 700। और अगर आप 19th August या फिर 25th August के बीच में बुक कराते हैं तो $10,000 जो है वो आपको आप सेव कर सकते हैं इन टाउन होम्स पर। सो रोज हेवन होम्स जो माउंट प्लेजेंट कम्युनिटी में लेकर आ रहे हैं आपके लिए, कॉल कर सकते हैं इसकी जानकारी के लिए 416-475-5000 पर, 416-475-5000, या फिर ymediapromotions.com पर जाकर आप सारी जानकारी जो है वो ले सकते हैं ymediapromotions.com। चाइना घूमने जाना चाहते हैं तो 11 दिन का एक अमेजिंग पैकेज लेकर आए हैं आपके लिए वी चाइना वेकेशन, सिर्फ $599 में अब 11 दिन का ये पैकेज आप इंजॉय कर सकते हैं। इसकी जानकारी लेना चाहते हैं तो आपने कॉल करना है 905-604-7551 पर जो है आप कॉल करके सारी जानकारी ले सकते हैं इस वेकेशन के बारे में। और ब्रैम्पटन न्यू कमर डे के बारे में बताना चाहते हैं हमारे लिसनर्स को, अगर आप नए आए हैं कैनेडा में तो ये बहुत अच्छी आपके लिए अपॉर्चुनिटी है। ब्रैम्पटन मल्टीकल्चरल कम्युनिटी सेंटर लेकर आए हैं आपके लिए ब्रैम्पटन न्यू कमर डे। सेकेंड एनुअल इवेंट है इनका, फ्री फैमिली इवेंट होगा ये। इसमें आपके लिए एम्प्लॉयमेंट वर्कशॉप होगी, सेटलमेंट इन्फॉर्मेशन होगी, स्पीड मेंटरिंग होगी। और 14th August को होने जा रहा है ये YMCA 20 यूनियन स्ट्रीट ब्रैम्पटन, सुबह 11 से 3 बजे तक। बच्चों के लिए भी बहुत स्पेशल एक्टिविटीज हैं और आपके लिए सिर्फ एक ही जो है आपको एंट्री के लिए सिर्फ अपना आईडी प्रूफ जो है वो लेकर जाना है। YMCA 14th August सुबह 11 से दोपहर 3 बजे तक। आपको किसी भी तरह की रियल एस्टेट नीड्स के लिए आपने कांटेक्ट करना है सुखी चहल जी को होम लाइफ मिरेकल रियल्टी से। कॉल कर सकते हैं आप इन्हें 647-781-2056 647-781-2056। जी बिल्कुल तैयार है आपसे अपने लेकर ले रहे अपडेट जानेंगे वीर जी के साथ। सो हियर आई वुड लाइक टू वेलकम द ग्रुप एडिटर वाई मीडिया युधवीर जसवाल जी। वेलकम टू द शो युधवीर जी, गुड मॉर्निंग।
गुड मॉर्निंग सुब्रन जी, थैंक यू वेरी मच, बहुत बहुत शुक्रिया। और हाउ इज योर मॉर्निंग?
ऑल वेल युधवीर जी, थैंक यू सो मच। वेल इट्स क्लाउडी मॉर्निंग विद लिटिल सनशाइन, इट्स ब्यूटिफुल, थैंक यू।
प्रोग्राम साउथ एशियन पल्स प्राइम टाइम, और रुक कर दे सीधा बढ़िया खबरों वाल। ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ। ਕੱਲ ਉਹਨਾਂ ਨੇ ਪ੍ਰਮਿਤ ਸਰਕਾਰੀਆ ਹੋਣਾ ਦੇ ਇੱਕ ਬਾਰਬੇਕਿਊ ਜੋ ਕਿ ਬੌਬੀ ਸਿੱਧੂ ਹੋਣਾ ਦੇ ਘਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਸੀ। ਉੱਥੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਕਈ ਅਹਿਮ ਸ਼ਖਸੀਅਤਾਂ ਔਰ ਮੀਡੀਆ ਦੇ ਸਾਡੇ ਕੁਲੀਗਸ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਰੱਖਦਿਆਂ ਜਿੱਥੇ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਹ ਕਿਹਾ ਹੈਗਾ ਕਿ ਸਾਡੇ ਕੋਲ ਪ੍ਰੀਵੀਅਸ ਲਿਬਰਲ ਸਰਕਾਰ ਨੇ ਬਹੁਤ ਬੜਾ ਡੈਫੀਸਿਟ ਜਿਹੜਾ ਉਹ ਦਿੱਤਾ ਸੀਗਾ, ਔਰ ਇਸ ਸਮੇਂ ਸਾਨੂੰ ਕਈ ਤਰ੍ਹਾਂ ਦੀਆਂ ਅਹਿਮ ਫੈਸਲੇ ਜਿਹੜੇ ਨੇ ਉਹ ਲੈਣੇ ਪੈ ਰਹੇ ਨੇ। ਜਿੱਥੇ ਡਗ ਫੋਰਡ ਨੇ ਆਪਣਾ ਨਿਸ਼ਾਨਾ ਪੂਰਵ ਲਿਬਰਲ ਸਰਕਾਰ ਦੇ ਉੱਤੇ ਸਾਧਿਆ, ਉੱਤੇ ਹੀ ਕਾਰਬਨ ਟੈਕਸ ਦੇ ਮਾਮਲੇ ਦੇ ਉੱਤੇ ਫੈਡਰਲ ਲਿਬਰਲ ਸਰਕਾਰ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ। ਡਗ ਫੋਰਡ ਦਾ ਕਹਿਣਾ ਸੀਗਾ ਕਿ ਇਹ ਕਾਰਬਨ ਟੈਕਸ ਇਨਵਾਇਰਮੈਂਟ ਵਾਸਤੇ ਕੋਈ ਵਧੀਆ ਕਦਮ ਨਹੀਂ ਚੱਕਿਆ ਜਾ ਰਿਹਾ, ਇਹ ਸਿਰਫ ਟੈਕਸ ਹੈ ਜੋ ਲੋਕਾਂ ਤੋਂ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਡਗ ਫੋਰਡ ਨੇ ਇੱਕ ਵਾਰੀ ਫਿਰ ਵਾਅਦਾ ਕੀਤਾ ਹੈਗਾ ਹੈ ਕਿ ਤੁਸੀਂ ਸਾਡੇ ਬੌਸ ਹੈਗੇ ਹੋ, ਕਮਿਊਨਿਟੀ ਨੇ ਸਾਨੂੰ ਚੁਣ ਕੇ ਭੇਜਿਆ ਹੈ, ਤੁਸੀਂ ਜੇ ਸਾਨੂੰ ਹੁਕਮ ਕਰੋਗੇ ਜੰਪ ਤੇ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਹਾਓ ਹਾਏ। ਸਟਰਗਲ ਇਲੈਕਸ਼ਨ ਦੇ ਦਰਮਿਆਨ ਕਾਫੀ ਸਾਰੀਆਂ ਅਹਿਮ ਡਿਬੇਟਸ ਜਿਹੜੀਆਂ ਨੇ ਹੋਣਗੀਆਂ, ਜੋ ਇੱਕ ਅਹਿਮ ਡਿਬੇਟਸ ਜੋ ਹੋਣ ਜਾ ਰਹੀਆਂ ਉਸ ਦੇ ਵਿੱਚ ਫਿਲਹਾਲ ਮੈਕਸਿਮ ਬਰਨੀਅਰ ਨੂੰ ਜਗ੍ਹਾ ਨਹੀਂ ਮਿਲੀ। 7 ਅਕਤੂਬਰ ਨੂੰ ਇੰਗਲਿਸ਼ ਲੈਂਗੁਏਜ ਡਿਬੇਟ ਹੋਏਗੀ ਔਰ 10 ਅਕਤੂਬਰ ਨੂੰ ਫਰੈਂਚ ਲੈਂਗੁਏਜ ਡਿਬੇਟ ਹੋਏਗੀ, ਜਿਹਨੂੰ CBC ਸਣੇ ਬਹੁਤ ਸਾਰੇ ਹੋਰ ਮੀਡੀਆ ਅਦਾਰੇ ਜਿਹੜੇ ਨੇ ਉਹ ਲਾਈਵ ਬ੍ਰੌਡਕਾਸਟ ਕਰਨਗੇ। ਜਿੱਥੇ ਇਹ ਫੈਸਲਾ ਲਿਆ ਗਿਆ ਹੈ ਕਿ ਇਹਦੇ ਵਿੱਚ ਲਿਬਰਲ ਪਾਰਟੀ, ਕੰਜ਼ਰਵੇਟਿਵ, NDP, ਗ੍ਰੀਨ ਔਰ ਬਲੌਕ ਦੇ ਲੀਡਰਸ ਨੂੰ ਜਗ੍ਹਾ ਮਿਲ ਰਹੀ ਹੈ, ਲੇਕਿਨ ਨਵੀਂ ਬਣੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ। ਗੱਲਬਾਤ ਕਰਦੇ ਹਾਂ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੀ GTA ਏਰੀਆ ਦੇ ਵਿੱਚ ਇਸ ਸਮੇਂ ਜੋ ਰੀਮੈਕਸ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਮੁਤਾਬਕ ਰੀਮੈਕਸ ਦਾ ਕਹਿਣਾ ਹੈਗਾ ਕਿ ਡਿਟੈਚ ਘਰਾਂ ਦੀ ਜਿਹੜੀ ਮਾਰਕੀਟ ਹੈਗੀ ਆ ਉਹ ਤੇਜ਼ੀ ਦੇ ਨਾਲ ਰਿਕਵਰ ਕਰ ਰਹੀ ਹੈ, ਖਾਸਕਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਡਿਟੈਚ ਘਰਾਂ ਦੀ ਮਾਰਕੀਟ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਉੱਪਰ ਜਾ ਰਹੀ ਹੈ। ਹੁਣ ਗੱਲਬਾਤ ਕਰਦੇ ਹੈਗੇ ਕਿ ਫੈਡਰਲ ਇਲੈਕਸ਼ਨ ਵਾਸਤੇ ਕਿਹੜੀ ਪਾਰਟੀ ਕੋਲ ਕਿੰਨਾ ਪੈਸਾ ਹੈ। ਕੈਨੇਡੀਅਨ ਪ੍ਰੈਸ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਰਾਈਡਿੰਗਸ ਨੇ ਉਹਨਾਂ ਕੋਲ ਇਸ ਵੇਲੇ ਕਾਫੀ ਪੈਸਾ ਜਿਹੜਾ ਉਹ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਇਲੈਕਸ਼ਨਸ ਕੈਨੇਡਾ ਦੇ ਨਾਲ ਜੋ ਆਪਣੀਆਂ 2018 ਦੀਆਂ ਐਨੂਅਲ ਫਾਈਨੈਂਸ਼ੀਅਲ ਰਿਟਰਨ ਫਾਈਲ ਕੀਤੇ ਗਏ ਨੇ ਉਸ ਦੇ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੇ ਪਿਛਲੇ ਸਾਲ ਜੋ ਆਪਣੀ ਰਿਪੋਰਟ ਫਾਈਲ ਕੀਤੀ ਹੈ ਉਹਦੇ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੀਆਂ ਕੰਬਾਈਨਡ ਨੈੱਟ ਐਸੈਟਸ ਉਹਨਾਂ ਦੀਆਂ ਸਾਰੀਆਂ ਰਾਈਡਿੰਗ ਦੀਆਂ $24.2 million ਦੱਸੇ ਜਾ ਰਹੇ ਨੇ, $22.4 million। ਇਸੇ ਤਰ੍ਹਾਂ ਲਿਬਰਲ ਪਾਰਟੀ ਵੀ ਜ਼ਿਆਦਾ ਪਿੱਛੇ ਨਹੀਂ ਹੈ। ਜੇ ਕੈਨੇਡਾ ਭਰ ਦੀ ਗੱਲ ਕਰੀਏ ਤੇ ਲਿਬਰਲ ਪਾਰਟੀ ਦੀਆਂ ਜਿਹੜੇ ਰਾਈਡਿੰਗਸ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਇਸ ਵੇਲੇ ਨੈੱਟ ਐਸੈਟਸ $21 million ਨੇ। ਕੰਜ਼ਰਵੇਟਿਵ ਔਰ ਲਿਬਰਲ ਪਾਰਟੀ ਨੇ ਜਿੱਥੇ ਉਹਨਾਂ ਦੀਆਂ ਰਾਈਡਿੰਗਸ ਕੋਲ ਚੰਗਾ ਪੈਸਾ ਨਜ਼ਰ ਆ ਰਿਹਾ, ਲੇਕਿਨ NDP ਬਹੁਤ ਜ਼ਿਆਦਾ ਪਿੱਛੇ ਨਜ਼ਰ ਆ ਰਹੀ ਹੈ। NDP ਦੀਆਂ ਜਿਹੜੀਆਂ ਰਾਈਡਿੰਗ ਐਸੋਸੀਏਸ਼ਨਸ ਨੇ ਉਹਨਾਂ ਕੋਲ ਕੁੱਲ ਨੈੱਟ ਐਸੈਟਸ 2018 ਤੱਕ $3.8 million ਸੀਗੇ। ਸਭ ਤੋਂ ਜ਼ਿਆਦਾ ਰਿਚੈਸਟ ਜੇ ਅਸੀਂ ਰਾਈਡਿੰਗ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿੱਥੇ ਕੰਜ਼ਰਵੇਟਿਵ ਔਰ ਲਿਬਰਲ ਪਾਰਟੀ ਦੀਆਂ ਰਾਈਡਿੰਗ ਐਸੋਸੀਏਸ਼ਨ ਤਾਂ ਤੁਹਾਨੂੰ ਨਜ਼ਰ ਆਉਣਗੀਆਂ, ਪਰ NDP ਦੀ ਐਸੀ ਕੋਈ ਵੀ ਰਾਈਡਿੰਗ ਨੈਸ਼ਨਲ ਲੈਵਲ ਦੇ ਉੱਤੇ ਨਹੀਂ ਹੈ ਜਿਹੜੀਆਂ ਕਿ ਕੈਨੇਡਾ ਦੀਆਂ ਸਭ ਤੋਂ ਜ਼ਿਆਦਾ ਟੌਪ 100 ਰਿਚੈਸਟ ਰਾਈਡਿੰਗ ਦੇ ਵਿੱਚ ਨਜ਼ਰ ਆਉਣ। ਇਸੇ ਤਰ੍ਹਾਂ ਗ੍ਰੀਨ ਪਾਰਟੀ ਦੀ ਵੀ ਗੱਲ ਕਰੀਏ, ਗ੍ਰੀਨ ਪਾਰਟੀ ਕੋਲ ਵੀ ਜੋ ਇਸ ਵੇਲੇ ਪੈਸੇ ਨੇ ਉਹ ਕਾਫੀ ਘੱਟ ਨੇ, $7,35,000 ਹੀ ਉਹਨਾਂ ਦੇ ਟੋਟਲ ਰਾਈਡਿੰਗ ਐਸੋਸੀਏਸ਼ਨ ਦੇ ਕੋਲ ਨੈੱਟ ਐਸੈਟਸ ਦੱਸੇ ਜਾ ਰਹੇ ਨੇ। ਹਰੇਕ ਪਾਰਟੀ ਕਿੰਨਾ ਕੁ ਪੈਸਾ ਖਰਚ ਕਰ ਸਕਦੀ ਹੈਗੀ ਹੈ ਜੇ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਹਰ ਪਾਰਟੀ ਨੂੰ ਟੋਟਲ ਕੈਨੇਡਾ ਭਰ ਦੇ ਵਿੱਚ $28 million ਖਰਚ ਕਰਨ ਦੀ ਇਜਾਜ਼ਤ ਹੋਏਗੀ। ਇਸ ਤੋਂ ਇਲਾਵਾ ਪਰ ਕੈਂਡੀਡੇਟ ਡਿਪੈਂਡ ਕਰਦਾ ਹੈਗਾ ਕਿ ਰਾਈਡਿੰਗ ਬੜੀ ਹੈ ਜਾਂ ਛੋਟੀ ਹੈ, ਪਰ ਔਨ ਐਨ ਐਵਰੇਜ ਹਰੇਕ ਕੈਂਡੀਡੇਟ ਨੂੰ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਵਾਸਤੇ$110,000 ਔਨ ਐਨ ਐਵਰੇਜ ਖਰਚਾ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਬ੍ਰੈਂਪਟਨ ਦੀ। ਬ੍ਰੈਂਪਟਨ ਦੇ ਵਿੱਚ ਕਾਫੀ ਦੇਰ ਤੋਂ ਵੱਡੇ ਸਵਾਲਾਂ ਦੇ ਵਿੱਚ ਇਸ ਵੇਲੇ ਕਿਰਿਆ ਹੋਇਆ ਸਿਟੀ ਆਫ ਬ੍ਰੈਂਪਟਨ ਦੁਆਰਾ ਜੋ $1.5 million ਦੇਣ ਦੀਆਂ ਖਬਰਾਂ ਆ ਰਹੀਆਂ ਨੇ। $1.5 million ਦੇਣ ਦੇ ਬਾਰੇ ਉਸ ਕੰਪਨੀ ਨੂੰ ਜਿਹੜਾ $1.5 million ਦਿੱਤਾ ਗਿਆ ਸੀ ਜਿਹਦੇ ਵਿੱਚ ਕਿ ਕਿਆ ਵਾਰਡ 1 ਔਰ 5 ਦੇ ਜਿਹੜੇ ਕੌਂਸਲਰ ਨੇ ਪੌਲ ਵਿਸੈਂਟੇ, ਕਿਆ ਉਹ ਵੀ ਇਹਦੇ ਡਾਇਰੈਕਟਰ ਨੇ। ਪੌਲ ਵਿਸੈਂਟੇ ਨੇ ਕਿਹਾ ਹੈਗਾ ਕਿ ਇਸ ਸਮੇਂ ਇੱਕ ਕਲੈਰੀਕਲ ਮਿਸਟੇਕ ਸੀ ਜਿਹਦੇ ਕਾਰਨ ਕਿ ਇਹ $1.5 million ਦਾ ਜਿਸ ਕੰਪਨੀ ਨੂੰ ਦਿੱਤਾ ਗਿਆ ਉਹਨਾਂ ਦਾ ਨਾਮ ਫਿਲਹਾਲ ਉਹਦੇ 'ਚ ਆ ਰਿਹਾ ਹੈਗਾ, ਜਿੱਥੇ ਕਿ ਪੌਲ ਵਿਸੈਂਟੇ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੇ ਇਸ ਪੋਜੀਸ਼ਨ ਤੋਂ ਰਿਜ਼ਾਈਨ ਦੇ ਦਿੱਤਾ ਹੈ। ਹਾਲ ਹੀ ਦੇ ਵਿੱਚ ਵਾਈ ਮੀਡੀਆ ਨੂੰ ਇੱਕ ਈਮੇਲ ਦੇ ਰਾਹੀਂ ਸਿਟੀ ਆਫ ਬ੍ਰੈਂਪਟਨ ਨੇ ਇਹ ਦੱਸਿਆ ਸੀਗਾ ਕਿ ਤਕਰੀਬਨ $3 ਲੱਖ ਦੀ ਮੰਗ ਜਿਹੜੀ ਹੈ ਉਹ ਇਸ ਕੰਪਨੀ ਦੁਆਰਾ ਕੀਤੀ ਗਈ ਸੀਗੀ, ਲੇਕਿਨ ਬਾਅਦ ਦੇ ਵਿੱਚ $1.5 million ਹੀ ਦਿੱਤਾ ਗਿਆ ਹੈ। ਇਸ ਮਾਮਲੇ ਦੇ ਉੱਤੇ ਅਸੀਂ ਸਿਟੀ ਆਫ ਬ੍ਰੈਂਪਟਨ ਨੂੰ ਈਮੇਲ ਕਰ ਚੁੱਕੇ ਹਾਂ ਕਿ ਵਾਈ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਆ ਕੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ, ਪਰ ਫਿਲਹਾਲ ਪੈਟ੍ਰਿਕ ਬਰਾਊਨ ਹੁਣਾਂ ਨੇ ਆਪਣੀ ਅਨਅਵੇਲੇਬਿਲਟੀ ਦੱਸੀ ਹੈ। ਸਾਡੀ ਕੋਸ਼ਿਸ਼ ਹੋਏਗੀ ਕਿ ਲਗਾਤਾਰ ਅਸੀਂ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਤੋਂ ਇਹ ਸਵਾਲ ਪੁੱਛੀਏ ਕਿ $1.5 million ਦੀ ਜਿਹੜੀ ਫੰਡਿੰਗ ਹੈ ਇਹ ਕਿਸ ਤਰੀਕੇ ਦੇ ਨਾਲ ਦਿੱਤੀ ਗਈ ਹੈ ਤਾਂ ਕਿ ਬ੍ਰੈਂਪਟਨ ਨਿਵਾਸੀਆਂ ਨੂੰ ਪਤਾ ਲੱਗੇ ਕਿ ਆਖਿਰਕਾਰ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ। ਅੰਬੈਸਡਰ ਬ੍ਰਿਜ ਤੋਂ 96 ਕਿਲੋਗ੍ਰਾਮ ਦੀ ਜਿਹੜੀ ਕੋਕੀਨ ਆ ਉਹ ਹਾਲ ਹੀ ਦੇ ਵਿੱਚ ਪਕੜੀ ਗਈ ਆ। ਇੰਨੀ ਵੱਡੀ ਡਰੱਗਸ ਦੀ ਖੇਪ ਪਕੜਨ ਤੋਂ ਬਾਅਦ ਜਿੱਥੇ ਜੋ ਮਹਿਕਮਾ ਹਨ ਜੋ ਕਿ ਡਿਸਟ੍ਰਿਕਟ ਡਾਇਰੈਕਟਰ ਨੇ ਅੰਬੈਸਡਰ ਬ੍ਰਿਜ ਆਪਰੇਸ਼ਨ ਸਦਨ ਓਨਟੇਰੀਓ ਰੀਜਨ ਦੇ ਕੈਨੇਡਾ ਬਾਰਡਰ ਸਰਵਿਸਿਜ਼ ਦੇ ਡਾਇਰੈਕਟਰ ਡਿਸਟ੍ਰਿਕਟ ਡਾਇਰੈਕਟਰ ਜੋ ਨੇ ਦੱਸਿਆ ਹੈਗਾ ਹੈ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਡਰੱਗਸ ਦੀ ਖੇਪ ਬਾਰਡਰ ਦੇ ਉੱਤੇ ਪਕੜੀ ਗਈ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਡਰੱਗਸ ਦੀ ਜਿਹੜੀ ਸਮਗਲਿੰਗ ਹੋ ਰਹੀ ਹੈ ਉਹਦੇ ਵਾਸਤੇ ਰੋਜ਼ਾਨਾ ਕੰਮ ਕਰ ਰਹੀ ਹੈ ਤਾਂ ਕਿ ਕੈਨੇਡੀਅਨਸ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸ ਤੋਂ ਇਲਾਵਾ ਇੰਸਪੈਕਟਰ ਕੈਵਿਨ ਕੈਨੇਨ ਜੋ ਕਿ ਆਫਿਸਰ ਇੰਚਾਰਜ ਨੇ RCMP ਵਿੰਡਸਰ ਡਿਟੈਚਮੈਂਟ ਦੇ, ਉਹਨਾਂ ਨੇ ਕਿਹਾ ਹੈ ਕਿ ਕੈਨੇਡੀਅਨਸ ਨੂੰ ਸੁਰੱਖਿਅਤ ਰੱਖਣਾ ਔਰ ਡਰੱਗਸ ਨੂੰ ਸਾਡੀ ਕਮਿਊਨਿਟੀਜ਼ ਤੋਂ ਬਾਹਰ ਰੱਖਣਾ ਉਹ RCMP ਦੀ ਇੱਕ ਟੌਪ ਪ੍ਰਾਇਰਿਟੀ ਹੈ। ਡਰੱਗਸ ਦੀ ਇੰਨੀ ਵੱਡੀ ਜਿਹੜੀ ਖੇਪ ਪਕੜੀ ਗਈ ਹੈ ਇਸ ਦੇ ਵਿੱਚ 27 ਸਾਲ ਦੇ ਪੰਜਾਬੀ ਨੌਜਵਾਨ ਗੁਰਿੰਦਰ ਸਿੰਘ ਨੂੰ ਚਾਰਜ ਕੀਤਾ ਗਿਆ ਹੈ। ਗੁਰਿੰਦਰ ਸਿੰਘ ਜੋ ਕਿ ਲਸੈਲ ਕਿਊਬੈਕ ਤੋਂ ਇਹਨਾਂ ਦਾ ਸੰਬੰਧ ਹੈ। ਇਹਦੇ ਵਿੱਚ ਹਾਈਵੇ 401 ਦੇ ਉੱਤੇ ਜੋ ਐਕਸੀਡੈਂਟ ਹੋਇਆ ਸੀਗਾ ਉਸ ਦੇ ਵਿੱਚ ਜੋ ਪੰਜਾਬੀ ਨੌਜਵਾਨ ਜਿਸ ਦੀ ਡੈਥ ਹੋਈ ਹੈਗੀ ਆ ਉਸ ਦੀਆਂ ਤਸਵੀਰਾਂ ਔਰ ਉਸ ਦੀ ਸਾਰੀ ਡਿਟੇਲਸ ਅਸੀਂ ਤੁਹਾਡੇ ਨਾਲ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਜਿਹੜੀ ਹੈ ਉਹ ਸਾਂਝੀ ਕਰ ਰਹੇ ਹਾਂ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਹਾਂਗਕਾਂਗ ਵੱਲ ਰੁੱਖ ਕਰਾਂਗੇ ਜਿੱਥੇ ਹਾਂਗਕਾਂਗ ਲਗਾਤਾਰ ਦੂਸਰੇ ਦਿਨ ਵੀ ਜਿਹੜਾ ਹੈਗਾ ਉਹ ਏਅਰਪੋਰਟ ਬੰਦ ਰਿਹਾ ਹੈਗਾ। ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਲਗਾਤਾਰ ਪ੍ਰੋਟੈਸਟ ਇਸ ਵੇਲੇ ਕਰ ਰਹੇ ਨੇ। ਹਾਂਗਕਾਂਗ ਦੇ ਜਿਹੜਾ ਇਹ ਪ੍ਰੋਟੈਸਟ ਨੇ ਉਹਦੇ ਕਾਰਨ ਦੂਸਰੇ ਦਿਨ ਵੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਫਲਾਈਟਾਂ ਨੇ ਉਹ ਹਾਂਗਕਾਂਗ ਤੋਂ ਕੈਂਸਲ ਹੋਈਆਂ ਨੇ ਜਿਹਦੇ ਕਾਰਨ ਕਿ ਹਜੇ ਵੀ ਅਫਰਾ ਤਫਰੀ ਦਾ ਮਾਹੌਲ ਹਾਂਗਕਾਂਗ ਦੇ ਵਿੱਚ ਬਣਿਆ ਹੋਇਆ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਬੀਜਿੰਗ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਦਬਾਅ ਹੈ ਔਰ ਹਾਂਗਕਾਂਗ ਦੀ ਅਥਾਰਟੀਜ਼ ਦੇ ਉੱਤੇ ਵੀ ਕਾਫੀ ਜ਼ਿਆਦਾ ਦਬਾਅ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਸੁਲਝਾਇਆ ਜਾਏ। ਅਗਲੀ ਵੱਡੀ ਖਬਰ ਵਾਸਤੇ ਅਸੀਂ ਅਮਰੀਕਾ ਵੱਲ ਰੁੱਖ ਕਰ ਰਹੇ ਹਾਂ ਜਿੱਥੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕਿਆ ਹੁਣ ਨਵੇਂ ਕਾਨੂੰਨ ਜਿਹੜੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਲਿਆਉਣ ਦੀ ਗੱਲ ਕਰ ਰਹੇ ਨੇ ਜਿਹਦੇ ਨਾਲ ਕਿ ਇਮੀਗ੍ਰੇਸ਼ਨ ਜਿਹੜੀ ਆ ਉਹ ਲਗਭਗ ਅੱਧੀ ਇਮੀਗ੍ਰੇਸ਼ਨ ਉਹਦੇ ਨਾਲ ਬੰਦ ਹੋ ਸਕਦੀ ਹੈਗੀ ਆ ਔਰ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਕਈ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਆਏ ਨੇ ਉਹਨਾਂ ਨੂੰ ਜਾਂ ਹੋਰ ਕਈ ਲੋਕਾਂ ਨੂੰ ਹੋਰ ਤਰ੍ਹਾਂ ਦੇ ਗ੍ਰੀਨ ਕਾਰਡ ਜਿਹੜੇ ਨੇ ਉਹ ਵੀ ਡਿਨਾਈ ਕੀਤੇ ਜਾ ਰਹੇ ਨੇ। ਇੱਥੇ ਅਸੀਂ ਦੱਸ ਦਈਏ ਕਿ ਸਰਕਾਰ ਦਾ ਇਹ ਕਹਿਣਾ ਹੈਗਾ ਕਿ 382,000 ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਕਿਸ ਆਧਾਰ ਦੇ ਉੱਤੇ ਇਮੀਗ੍ਰੇਸ਼ਨ ਦਿੱਤੀ ਹੈ ਉਹਨਾਂ ਦੇ ਉਹਨਾਂ ਨੂੰ ਵੀ ਰਿਵਿਊ ਕਰਨ ਦੇ ਹੁਕਮ ਜਾਰੀ ਹੋ ਸਕਦੇ ਨੇ। ਕਸ਼ਮੀਰ ਦੇ ਉੱਤੇ ਡੋਨਲਡ ਟਰੰਪ ਕਿਆ ਮੀਡੀਏਸ਼ਨ ਕਰਨਗੇ ਇਸ ਮਾਮਲੇ ਦੇ ਉੱਤੇ ਇਹ ਸਾਫ਼ ਕਰ ਦਿੱਤਾ ਗਿਆ ਹੈਗਾ ਹੈ ਕਿ ਅਮਰੀਕਾ ਹੁਣ ਕਸ਼ਮੀਰ ਮੁੱਦੇ ਦੇ ਉੱਤੇ ਮੀਡੀਏਸ਼ਨ ਕਰਨ ਦੇ ਵਿੱਚ ਜ਼ਿਆਦਾ ਇੰਟਰਸਟਿਡ ਨਹੀਂ ਹੈ। ਇਹ ਬਿਆਨ ਇੰਡੀਅਨ ਡਿਪਲੋਮੈਟ ਟੂ US ਹਰਸ਼ ਵਰਧਨ ਨੇ ਦਿੱਤਾ ਹੈਗਾ। ਉਹਨਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਸਾਫ਼ ਕਰ ਦਿੱਤਾ ਹੈਗਾ ਕਿ ਜੰਮੂ ਕਸ਼ਮੀਰ ਜਿਹੜਾ ਹੈਗਾ ਉਹ ਇਸ ਵੇਲੇ ਇੰਡੀਆ ਔਰ ਪਾਕਿਸਤਾਨ ਦਾ ਆਪਣਾ ਮਸਲਾ ਹੈਗਾ ਜਿੱਥੇ ਕਿ ਹਰਸ਼ ਵਰਧਨ ਜੋ ਕਿ ਇੰਡੀਅਨ ਡਿਪਲੋਮੈਟ ਨੇ ਉਹਨਾਂ ਨੇ ਫੋਕਸ ਨਿਊਜ਼ ਨੂੰ ਦਿੱਤੇ ਇਸ ਬਿਆਨ ਦੇ ਵਿੱਚ ਕਿਹਾ ਹੈਗਾ ਕਿਉਂਕਿ ਇੰਡੀਆ ਨੇ ਮੀਡੀਏਸ਼ਨ ਦੀ ਆਫਰ ਐਕਸੈਪਟ ਨਹੀਂ ਕੀਤੀ ਸੋ ਇਸ ਤੋਂ ਇਹ ਸਾਫ਼ ਹੈ ਕਿ ਮੀਡੀਏਸ਼ਨ ਦੀ ਆਫਰ ਹੁਣ ਟੇਬਲ ਦੇ ਉੱਤੇ ਨਹੀਂ ਹੈ। ਪਾਕਿਸਤਾਨ ਦੇ ਫੋਰਨ ਅਫੇਅਰਜ਼ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੇ ਇਹ ਮੰਨਿਆ ਹੈਗਾ ਕਿ ਇਸ ਸਮੇਂ ਦੁਨੀਆ ਭਰ ਦੇ ਵਿੱਚ ਆਰਟੀਕਲ 370 ਦੇ ਮਸਲੇ ਦੇ ਉੱਤੇ ਜੋ ਇੰਡੀਆ ਨੇ ਫੈਸਲਾ ਲਿਆ ਹੈ ਪਾਕਿਸਤਾਨ ਨੂੰ ਇਹਦੇ ਵਾਸਤੇ ਸਪੋਰਟ ਨਹੀਂ ਮਿਲ ਰਹੀ। ਪਾਕਿਸਤਾਨ ਦੇ ਫੋਰਨ ਅਫੇਅਰਜ਼ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਜੋ ਕਿ ਪਾਕਿਸਤਾਨ ਸਾਈਡ ਦੇ ਕਸ਼ਮੀਰ ਮੁਜ਼ਫਰਾਬਾਦ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਜੀ ਸਾਨੂੰ ਫੂਲਸ ਪੈਰਾਡਾਈਜ਼ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ। ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਿੱਚ ਸਾਡੇ ਲਈ ਕੋਈ ਹਾਰ ਲੈ ਕੇ ਨਹੀਂ ਬੈਠਾ। ਅੱਜ ਮੁਸਲਿਮ ਵਰਲਡ ਤੋਂ ਵੀ ਇੰਡੀਆ ਦੇ ਖਿਲਾਫ ਕੋਈ ਸਪੋਰਟ ਨਹੀਂ ਮਿਲ ਰਹੀ। ਮੁਸਲਿਮ ਵਰਲਡ ਵੀ ਅੱਜ ਇੰਡੀਆ ਦੇ ਨਾਲ ਸਟਰੋਂਗ ਵਪਾਰਕ ਰਿਸ਼ਤੇ ਬਣਾ ਕੇ ਬੈਠਿਆ ਹੋਇਆ ਜਿਹਦੇ ਕਾਰਨ ਕਿ ਪਾਕਿਸਤਾਨ ਦੇ ਸਾਹਮਣੇ ਕਸ਼ਮੀਰ ਮੁੱਦੇ ਨੂੰ ਹਾਈਲਾਈਟ ਕਰਨ ਦੇ ਬਹੁਤ ਸਾਰੇ ਚੈਲੰਜਸ ਨੇ। ਸ਼ਾਹ ਮਹਿਮੂਦ ਕੁਰੇਸ਼ੀ ਨੇ ਕਿਹਾ ਹੈਗਾ ਕਿ ਰਸ਼ੀਆ ਜੋ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਪਰਮਾਨੈਂਟ ਮੈਂਬਰ ਹੈਗਾ ਉਹਨਾਂ ਨੇ ਵੀ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹ ਬਿਆਨ ਜਾਰੀ ਕਰ ਦਿੱਤਾ ਹੈ ਕਿ ਇੰਡੀਆ ਨੇ ਜੋ ਕੁਝ ਕੀਤਾ ਉਹ ਵਿਦ ਇਨ ਕੌਂਸਟੀਟਿਊਸ਼ਨ ਹੈ। ਅਮਰੀਕਾ ਨੇ ਨਿਊਟਰਲ ਸਟੈਂਡ ਬਣਾਇਆ ਸ਼ਾਹ ਮਹਿਮੂਦ महमूद कुरैशी ने कहा है कि असी जिथे के इस्लामिक कंट्रीज नू भी उन्हां दी मीटिंग दे विच जाके बार बार गल कर रहे हैं लेकिन उत्थों भी कोई फायदा नहीं हो रहा। चाइना सिर्फ एक ऐसी कंट्री है जो कि पाकिस्तान दे नाल दोस्ती निभा रहा है और उन्होंने लद्दाख नू बतौर यूनियन टेरेटरी इंडिया दे विच बुलाउण दे उत्ते और कश्मीर दे मसले दे उत्ते पाकिस्तान दे नाल जिहड़ी है उह सहमति जताउण दी गल कही है। याद रहे कि पिछले फ्राइडे वाले दिन पाकिस्तान दे फॉरन अफेयर मिनिस्टर शाह महमूद कुरैशी चाइनीज फॉरन अफेयर मिनिस्टर दे नाल मुलाकात उन्होंने की सी। इंडिया के फॉरन अफेयर मिनिस्टर एस जयशंकर ने चाइना के फॉरन अफेयर मिनिस्टर के मुलाकात की है। चाइना वालों कश्मीर के मुद्दे उठाया गया लेकिन इंडिया के फॉरन अफेयर मिनिस्टर एस जयशंकर ने साफ कर दिया कि यह इंडिया का इंटरनल मैटर है और इस किसी भी तरह की दखलअंदाजी है जी बर्दाश्त नहीं की जाएगी। उधर पाकिस्तान के परमानेंट रिप्रेजेंटेटिव टू यूनाइटेड नेशंस मलीहा लोधी उन्होंने उस समय मुश्किल का सामना करना पै गया जदों के उन्होंने पाकिस्तानी उन्होंने जेडे सिटीजन से उन्होंने तो बड़े सवालों का सामना करना पाया जिन्होंने कहा है कि तुम पिछले 20 सालों तो पाकिस्तान का पैसा खा रहे हैं कश्मीर के नाम के उत्ते लोगों को ठग रहे हैं और मलीहा लोधी इस बारे कोई भी जवाब नहीं आ रहा है और यह वीडियो जी है वो चैनल
You cannot be done.
What is the
I have a question for you.
What is the channel?
What are you doing? For the last 20 years, 10, 15 years, what are you doing? You representing us?
What has it done?
I'm not going to stop about it. It's not against the law. I'm asking her a question. She would like to what do you Pakistan? Okay, so I have a question.
No.
People are going to reach to you like this now.
No.
Nobody's going to get away anymore. Nobody.
No, we're not replying like this.
You're not replying?
We're not replying like
this.
जिथे इस वीडियो जिहड़ा असीं तुहानूं चैनल वाए दे उत्ते भी सांझी करांगे और खास रिपोर्ट जिहड़ी है वह भी असीं डिटेल दे विच जिहड़ी है तुहाडे नाल चैनल वाए दे उत्ते सांझी की जाएगी। और जो
हकीकत पसंदाना तरीके से देखिए जज्बात उभारना बहुत आसान है, मुझे 2 मिनट लगेंगे, मैं 35-36 साल से शासन कर रहा हूं, बाएं हाथ का काम है। जज्बात उभारना तो आसान नाम है, एतराज करना उससे भी आसान है, लेकिन एक एक मसले को समझकर आगे ले जाना पेचीदा है। आगे वो लोग आपके लिए हार लेके नहीं खड़े, सिक्योरिटी काउंसिल में जो B5 मेंबर्स हैं उनमें से कोई भी रुकावट बन सकता है, क्या आपको कोई शक है? नहीं होना चाहिए। डू नॉट लिव इन अ फूल्स पैराडाइज, लेट द पीपल ऑफ पाकिस्तान बी अवेयर। पाकिस्तानियों को कश्मीरियों को बाखबर रहना चाहिए, कोई वहां आपके लिए मुंतजर नहीं खड़ा, कोई आपकी दावत के लिए वहां नहीं खड़ा, ये तो आपको एक नई जद्दोजहद का आगाज करना पड़ेगा। कोई ऐसा साजगार माहौल नहीं है। जी कॉल है, जी मेरी एक पोलिश फॉरन मिनिस्टर से कॉल है, वो टाइम मुझे बता रहे हैं। चलिए चलिए एंड कर, आई हैव टू टेक अ कॉल ऑफ अ पोलिश फॉरन मिनिस्टर जो कि शिकर किस्म का उनके इंटरेस्ट है। मैं आपको पहले अर्ज कर चुका, मैंने इशारतन कह दिया, 1 अरब की मार्केट है और यहां इस खित्ते में आप नई आपने रीअलाइनमेंट देखी है, देखिए ना आपने मेरा आप इशारा समझ गए, एक नई रीअलाइनमेंट है, 1 अरब की मार्केट है, बहुत से लोगों ने वहां इन्वेस्टमेंट कर रखी है। वैसे तो हम उम्मा और इस्लाम की बात तो करते हैं, कोई उम्मा के मुहाफिजों ने बहुत सी इन्वेस्टमेंट कर रखी है वहां, उनके मफादात हैं वहां। तो मैंने कहा कि कश्मीर का मसला ये आज का है, ये पिछले 5 अगस्त से शुरू हुआ है, ये तो 7 दहाइयों से है, 30 साल से। क्या हुआ इस पर? मैं सवाल करता हूँ ना, क्या ये मसला कोई नया है?
पाकिस्तान के फॉरेन अफेयर्स मिनिस्टर शाह महमूद कुरैशी ने कहा है कि मसला कोई नवा नहीं है, 5 अगस्त तो शुरू नहीं हुआ, पिछले 70 साल तो मसला चल रहा है, पिछले 30 सालों तो ये उत्ते कुछ नहीं होया, खिते दे विच एक नवी रीअलाइनमेंट हुई है। इशारे दे विच उन्होंने साफ कर दिता कि अज जो अमेरिका पहला पाकिस्तान के हक दे विच खड़ा सीगा, अज जो अमेरिका इस नवी रीअलाइनमेंट दे विच इंडिया के हक दे विच खड़ा नजर आ रहा है। इस तों अलावा उन्होंने मुस्लिम कंट्रीज के बारे भी साफ कर दिता कि जिहड़ियां अज इस्लामिक कंट्रीज ने उन्होंने बड़ी वड्डी तादाद दे विच अज इंडिया दे विच इन्वेस्टमेंट कर रखी है, जिसके कारण के उन्हां कोलों भी कोई मदद की उम्मीद नहीं है। पाकिस्तान ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਣਾ ਦੇ ਬੁੱਤ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਅਟੈਕ ਕੀਤਾ ਸੀ ਉਹਨਾਂ ਦੇ ਉੱਤੇ ਫੌਰਨ ਕਾਰਵਾਈ ਕਰਦਿਆਂ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕਿਹਾ ਜਾ ਰਿਹਾ ਕਿ ਇਸ ਤੋਂ ਇਲਾਵਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੁਣਾ ਦਾ ਬੁੱਤ ਹੈਗਾ ਉਸਨੂੰ ਜੋ ਵੀ ਡੈਮੇਜ ਹੋਇਆ ਉਸਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਏਗਾ। करते हैं इंडिया वाल और इंडिया दे विच जम्मू कश्मीर दे स्पेशल स्टेटस और जो भी चीज एक्टिविटीज इस वेले कीतियां गईयां ने उहदे उत्ते प्रियंका गांधी ने पहली बारी कमेंट किया है। प्रियंका गांधी ने अज ट्यूजडे वाले दिन क्या है कि जिस तरीके दे नाल इंडिया दे विच आर्टिकल 370 नूं स्क्रैप किया गया है, यह बिल्कुल अनकॉन्स्टिट्यूशनल है। प्रियंका गांधी ने क्या है कि रूल्स नूं बिल्कुल भी फॉलो नहीं किया गया, रूल्स नूं फॉलो करन दी गल कीती जा रही हैगी है, लेकिन प्रियंका गांधी ने क्या है कि कांग्रेस पार्टी जिहड़ी है वह इंडियन सेफगार्ड ਨੂੰ ਹਮੇਸ਼ਾ ਸੇਫਗਾਰਡ ਕਰਨ ਵਾਸਤੇ ਖੜੀ ਰਹੀ ਹੈ, ਬੀਜੇਪੀ ਜਿਹੜੀ ਹੈ ਉਹ ਆਪਣੀ ਗੱਲ ਸੁਣਦੀ ਹੈ, ਲੋਕਾਂ ਦੀ ਗੱਲ ਨਹੀਂ ਸੁਣਦੀ, ਕਾਂਗਰਸ ਜਿਹੜੀ ਹੈ ਉਹ ਹਰ ਆਵਾਜ਼ ਨੂੰ ਇੰਪੋਰਟੈਂਸ ਦਿੰਦੀ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਹੈਗਾ ਕਿ ਆਰਟੀਕਲ 370 ਜੰਮੂ ਕਸ਼ਮੀਰ ਔਰ ਲੱਦਾਖ ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਜੋ ਕੀਤਾ ਗਿਆ ਉਹ ਸਹੀ ਨਹੀਂ ਹੈ। ਸ਼੍ਰੀਨਗਰ ਦੇ ਵਿੱਚ ਇੱਕ ਗਲੋਬਲ ਇਨਵੈਸਟਰ ਸਮਿਟ ਜਿਹੜਾ ਇੰਡੀਅਨ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ, 3 ਦਿਨ ਦਾ ਜਿਹੜਾ ਗਲੋਬਲ ਇਨਵੈਸਟਰ ਸਮਿਟ ਹੈਗਾ ਉਹ 12 ਅਕਤੂਬਰ ਨੂੰ ਸ਼੍ਰੀਨਗਰ ਦੇ ਵਿੱਚ ਕਰਵਾਇਆ ਜਾਏਗਾ, ਜਿੱਥੇ ਇੰਡੀਅਨ ਗਵਰਨਮੈਂਟ ਦਾ ਕਹਿਣਾ ਹੈ ਕਿ ਇਸ ਇਨਵੈਸਟਰ ਸਮਿਟ ਦੇ ਜ਼ਰੀਏ 12 ਅਕਤੂਬਰ ਤੋਂ 3 ਦਿਨ ਤੱਕ ਜੰਮੂ ਕਸ਼ਮੀਰ ਇਹ ਦਿਖਾ ਸਕੇਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਹੜੀਆਂ ਸਟਰੈਂਥਸ ਨੇ, ਪੋਟੈਂਸ਼ੀਅਲ ਇਨਵੈਸਟਰਸ ਨੇ, ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਜਾਏਗੀ। ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਨਵੀਨ ਚੌਧਰੀ ਨੇ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਹੈਗਾ ਕਿ ਜੋ ਇਸ ਵੇਲੇ ਓਪੋਜੀਸ਼ਨ ਕੋਸ਼ਿਸ਼ ਕਰ ਰਹੀ ਹੈ ਕਿ ਉੱਥੇ ਹਾਲਾਤ ਨੂੰ ਭੜਕਾਇਆ ਜਾਵੇ, ਲੇਕਿਨ ਬਿਜ਼ਨਸ ਕਮਿਊਨਿਟੀ ਇਨਵੈਸਟਮੈਂਟ ਕਰਕੇ ਇਕਾਨਮੀ ਨੂੰ ਹੋਰ ਜ਼ਿਆਦਾ ਤੇਜ਼ ਕਰਨਾ ਚਾਹੁੰਦੀ ਹੈ, ਜੰਮੂ ਕਸ਼ਮੀਰ ਦੇ ਵਿੱਚ ਹੋਰ ਜ਼ਿਆਦਾ ਨੌਕਰੀਆਂ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਅਮਰੀਕਾ ਦੇ ਵਿੱਚ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਹੌਸਟਨ ਦੇ ਵਿੱਚ ਹਾਊਡੀ ਮੋਦੀ ਇੱਕ ਸਮਿਟ ਜਿਹੜਾ ਆਰਗਨਾਈਜ਼ ਕੀਤਾ ਜਾ ਰਿਹਾ ਹੈਗਾ, ਜੋ ਕਿ ਇੱਕ ਸ਼ਾਰਟ ਫਾਰਮ ਹੈ ਹਾਊ ਡੂ ਯੂ ਡੂ ਮੋਦੀ ਵਾਸਤੇ ਹੌਸਟਨ, ਜਿੱਥੇ ਕਿ ਤਕਰੀਬਨ ਹੌਸਟਨ ਦੇ ਇਸ ਸ਼ਹਿਰ ਦੇ ਵਿੱਚ 5 ਲੱਖ ਇੰਡੋ ਅਮੈਰੀਕਨ ਸਟਰੋਂਗ ਕਮਿਊਨਿਟੀ ਹੈ, ਇਹਦੇ ਵਿੱਚੋਂ 40,000 ਲੋਕਾਂ ਨੇ ਆਲਰੇਡੀ ਰਜਿਸਟਰ ਕਰ ਲਿਆ ਹੈ। ਇੱਕ ਬੜੇ ਸਟੇਡੀਅਮ ਜਿਹਦੀ ਕਿ ਕਪੈਸਿਟੀ 50,000 ਦੱਸੀ ਜਾ ਰਹੀ ਹੈ ਉਹਦੇ ਵਿੱਚ ਆਰਗਨਾਈਜ਼ ਕੀਤਾ ਜਾ ਰਿਹਾ ਹੈਗਾ ਇੱਕ ਬੜਾ ਸਮਾਗਮ। ਹੌਸਟਨ ਦੇ ਮੇਅਰ ਨੇ ਕਿਹਾ ਹੈਗਾ ਕਿ ਅਸੀਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸਵਾਗਤ ਦੀਆਂ ਜ਼ੋਰਦਾਰ ਤਿਆਰੀਆਂ ਕਰ ਰਹੇ ਹਾਂ। ਇੰਡੀਆ ਦੀ ਇਕਾਨਮੀ ਨੂੰ ਆਟੋ ਸੈਕਟਰ ਦੀ ਗਿਰਾਵਟ ਦੇ ਕਾਰਨ ਬੜੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਇੰਡੀਆ ਦੀ ਜੇ ਆਟੋ ਸੈਕਟਰ ਦੀ ਗੱਲ ਕਰੀਏ ਤੇ ਪੈਸੇਂਜਰ ਵਹੀਕਲ ਦੀ ਜਿਹੜੀ ਸੇਲਸ ਹੈਗੀ ਆ ਉਹ ਤਕਰੀਬਨ 31% ਗਿਰ ਗਈ ਆ, ਜੋ ਕਿ ਪਿਛਲੇ 2 ਡੈਕੇਡਸ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ। ਇਸ ਤੋਂ ਨਾਲ ਹੀ ਕਾਫੀ ਸਾਰੀਆਂ ਨੌਕਰੀਆਂ ਜਿਹੜੀਆਂ ਨੇ ਉਹ ਵੀ ਚਲੀਆਂ ਗਈਆਂ ਨੇ। SIM ਦੇ ਡਾਇਰੈਕਟਰ ਵਿਸ਼ਨੂੰ ਮਾਥਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਕਿ ਤਕਰੀਬਨ 10 ਲੱਖ ਨੌਕਰੀਆਂ ਇਹਦੇ ਨਾਲ ਜਾ ਸਕਦੀਆਂ ਹੈਗੀਆਂ, 3 ਲੱਖ ਨੌਕਰੀਆਂ ਆਲਰੇਡੀ ਚਲੀਆਂ ਗਈਆਂ ਨੇ। ਇਸ ਤੋਂ ਇਲਾਵਾ ਜੇ ਜਲਦੀ ਹੀ ਆਟੋ ਸੈਕਟਰ ਵਾਸਤੇ ਕੁਝ ਨਹੀਂ ਕੀਤਾ ਗਿਆ ਤਾਂ ਇਹਦਾ ਖਰਾਬ ਅਸਰ ਇੰਡੀਅਨ ਇਕਾਨਮੀ ਤੇ ਹੋਰ ਵੀ ਜ਼ਿਆਦਾ ਪੈ ਸਕਦਾ ਹੈ। ਇਹ ਤੇ ਅਸੀਂ ਆਪਣੇ ਲਿਸਨਰ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਜ਼ਰੂਰ ਦੱਸ ਦਈਏ ਕਿ ਇਸ ਸਾਲ ਦੇ ਪਹਿਲੇ ਕੁਆਟਰ 31 ਮਾਰਚ ਤੱਕ ਇੰਡੀਆ ਦੀ ਜਿਹੜੀ GDP ਹੈ ਉਹ 5.8% ਨਾਲ ਗਰੋ ਕੀਤੀ ਸੀਗੀ, ਜੋ ਕਿ ਪਿਛਲੇ 5 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ। ਹਾਲਾਂਕਿ ਇੰਡੀਆ ਦੀ ਜੋ ਟਾਰਗੇਟ ਹੈਗੀ ਹੈ ਉਹ 2023 ਤੱਕ $5 trillion ਇਕਾਨਮੀ ਦਾ ਹੈਗਾ। ਜੇ $5 trillion ਇਕਾਨਮੀ ਗਰੋ ਕਰਨੀ ਹੈ ਤੇ ਸਾਲਾਨਾ ਗਰੋਥ ਘੱਟ ਤੋਂ ਘੱਟ 8% ਹੋਣੀ ਜ਼ਰੂਰੀ ਹੈ। 8% ਸਾਲਾਨਾ ਗਰੋਥ ਦੇ ਨਾਲ ਹੀ 5 trillion ਦੀ ਇਕਾਨਮੀ ਬਣ ਸਕਦੀ ਹੈ, ਲੇਕਿਨ ਪਹਿਲੇ ਕੁਆਟਰ ਦੇ ਵਿੱਚ 5.8% 5.8% ਦਾ ਪ੍ਰਦਰਸ਼ਨ ਸਵਾਲੀਆ ਘੇਰੇ ਦੇ ਵਿੱਚ ਖੜਾ ਹੋ ਗਿਆ ਹੈ। ਔਰ ਖੇਡ ਸਮਾਚਾਰ ਦੇ ਵਿੱਚ ਅਸੀਂ ਤੁਹਾਨੂੰ ਅਪਡੇਟ ਕਰ ਦਈਏ ਕਿ ਕ੍ਰਿਕਟ ਨੂੰ ਜਿੱਥੇ ਕਾਮਨਵੈਲਥ ਗੇਮਸ ਔਰ LA ਓਲੰਪਿਕਸ ਦੇ ਵਿੱਚ ਸ਼ਾਮਿਲ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਜਿੱਥੇ ਕ੍ਰਿਕਟ ਜਿਹੜਾ ਉਹ ਕਾਮਨਵੈਲਥ ਗੇਮਸ 2022 ਦੇ ਵਿੱਚ ਸ਼ਾਮਿਲ ਹੋਏਗਾ। ਇਸ ਦੇ ਵਿੱਚ ਵੁਮੈਨਸ ਦੀਆਂ ਵੀ 8 ਟੀਮਾਂ ਜਿਹੜੀਆਂ ਨੇ ਉਹ ਮੌਜੂਦ ਹੋਣਗੀਆਂ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਕਾਮਨਵੈਲਥ ਗੇਮਸ ਦੇ ਵਿੱਚ ਸੰਨ 1998 ਦੇ ਵਿੱਚ 50 over ਫਾਰਮੈਟ ਦੇ ਜ਼ਰੀਏ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਸੀ, ਔਰ ਉਸ ਸਮੇਂ ਕੁਆਲਾਲੰਪੁਰ ਦੇ ਵਿੱਚ ਹੋਈਆਂ ਕਾਮਨਵੈਲਥ ਗੇਮਸ ਦੇ ਵਿੱਚ ਸਾਊਥ ਅਫਰੀਕਾ ਨੇ ਗੋਲਡ ਮੈਡਲ ਜਿੱਤਿਆ ਸੀਗਾ, ਲੇਕਿਨ ਇੱਕ ਵਾਰੀ ਫਿਰ ਹੁਣ ਕਾਮਨਵੈਲਥ ਗੇਮਸ ਦੇ ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਓਲੰਪਿਕਸ ਦੇ ਵਿੱਚ ਵੀ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਔਰ ਐਸੀ ਉਮੀਦ ਜਤਾਈ ਜਾ ਰਹੀ ਹੈ ਕਿ LA ਦੇ ਵਿੱਚ ਹੋਣ ਵਾਲੀਆਂ 2028 ਦੀ ਓਲੰਪਿਕਸ ਦੇ ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸਾਊਥ ਅਫਰੀਕਾ ਨੇ ਇੰਡੀਆ ਦੇ ਦੌਰੇ ਦੇ ਉੱਤੇ ਆਉਣ ਵਾਲੀ ਜਿਹੜੀ ਆਪਣੀ ਟੀਮ ਹੈ ਉਹਦਾ ਐਲਾਨ ਕਰ ਦਿੱਤਾ ਹੈ। ਇੰਡੀਆ ਔਰ ਵੈਸਟ ਇੰਡੀਜ਼ ਦੇ ਵਿੱਚ ਕੱਲ ਦੂਸਰਾ ਵਨ ਡੇ ਇੰਟਰਨੈਸ਼ਨਲ ਮੈਚ ਖੇਲਿਆ ਜਾਏਗਾ। ਸੀਰੀਜ਼ ਦੇ ਵਿੱਚ ਪਹਿਲਾ ਮੈਚ ਵਾਸ਼ ਆਊਟ ਹੋ ਗਿਆ ਸੀਗਾ, ਦੂਸਰਾ ਮੈਚ ਇੰਡੀਆ ਨੇ ਜਿੱਤ ਲਿਆ। ਕੱਲ ਸੀਰੀਜ਼ ਦੇ ਵਿੱਚ ਜਾਂ ਤੇ ਬਰਾਬਰੀ ਹੋਏਗੀ ਜਾਂ ਫਿਰ ਇੰਡੀਆ ਸੀਰੀਜ਼ ਜਿੱਤ ਸਕਦਾ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ। ਅਸੀਂ ਹੈਡਲਾਈਨਸ ਬੜੀਆਂ ਖਬਰਾਂ ਜਿਹੜੀਆਂ ਤੁਹਾਨੂੰ ਨਾਲ ਸਾਂਝੀਆਂ ਕੀਤੀਆਂ ਨੇ, ਕਾਫੀ ਸਾਰੀਆਂ ਹੋਰ ਖਬਰਾਂ ਨੇ ਉਹ ਵੀ ਅਸੀਂ ਅੱਗੇ ਚੱਲ ਕੇ ਜਿਹੜੀਆਂ ਤੁਹਾਨੂੰ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਔਰ ਕਮਿਊਨਿਟੀ ਦੇ ਵਿੱਚ ਜਿਹੜੇ ਇਵੈਂਟਸ ਹੋਏ ਨੇ ਉਹਨਾਂ ਦੀ ਵੀ ਚਰਚਾ ਜਿਹੜੀ ਉਹ ਵੀ ਤੁਹਾਨੂੰ ਨਾਲ ਸਾਂਝੀ ਕੀਤੀ ਜਾਏਗੀ। ਡੱਗਫੋਰਡ ਉਹਨਾਂ ਦੇ ਨਾਲ ਕੱਲ ਡਿਟੇਲ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪ੍ਰਮੀਤ ਸਰਕਾਰੀ ਆ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ, ਉਹਨਾਂ ਦਾ ਜਿਹੜਾ ਇਹ ਸੀਗਾ ਬਾਰਬੇਕਿਊ ਇਵੈਂਟ ਸੀਗਾ, ਉਹਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਬੌਬੀ ਸਿੱਧੂ ਜੀ ਦੇ ਘਰ ਦੇ ਵਿੱਚ ਇਵੈਂਟ ਹੋਇਆ, ਔਰ ਬੌਬੀ ਸਿੱਧੂ ਉਹਨਾਂ ਦੇ ਘਰ ਦੇ ਵਿੱਚ ਡੱਗਫੋਰਡ, ਪ੍ਰਮੀਤ ਸਰਕਾਰੀਆ ਸਾਡੇ ਕੈਬਨਿਟ ਮੰਤਰੀ, ਔਰ ਕੱਲ੍ਹ ਇੱਕ ਨਵਾਂ ਨਾਮ MPP ਅਮਰਜੋਤ ਸੰਧੂ ਉਹਨਾਂ ਨੂੰ ਮੈਂ ਸੁਣਿਆ ਡੱਗਫੋਰਡ ਨੂੰ ਦਿੱਤਿਆ, ਕਹਿੰਦੇ ਹੀ ਇਜ਼ ਦਾ ਚੈਂਪੀਅਨ। ਬੜੀ ਤਾਰੀਫ ਕੀਤੀ ਉਹਨਾਂ ਨੇ ਜਿੱਥੇ ਪ੍ਰਮੀ ਸਰਕਾਰੀਆ ਦੀ ਬੜੀ ਤਾਰੀਫ ਕੀਤੀ ਕੈਬਨਿਟ ਦੇ ਵਿੱਚ, ਤੇ ਉਹਨਾਂ ਨੂੰ ਸ਼ਾਮਿਲ ਕੀਤਾ ਹੀ ਹੋਇਆ, ਨਾਲ ਉਹਨਾਂ ਨੇ ਅਮਰਜੋਤ ਸੰਧੂ ਉਹਨਾਂ ਦੀ ਕੱਲ ਕਾਫੀ ਤਾਰੀਫ ਕੀਤੀ ਵੀ ਹੀ ਇਜ਼ ਦਾ ਚੈਂਪੀਅਨ, ਬਹੁਤ ਹਾਰਡ ਵਰਕ ਕਰਦੇ ਨੇ। ਔਰ ਲੇਕਿਨ ਕਈ ਸਾਡੇ ਅਹਿਮ ਸਵਾਲ ਵੀ ਸੀਗੇ ਕਿ ਕਾਫੀ ਜ਼ਿਆਦਾ ਕੱਟਸ ਲੱਗ ਰਹੇ ਨੇ ਹੈਲਥ ਕੇਅਰ ਦੇ ਉੱਤੇ, ਹੋਰ ਕਈ ਚੀਜ਼ਾਂ ਦੇ ਉੱਤੇ। ਸੋ ਡੱਗਫੋਰਡ ਉਹਨਾਂ ਨੇ ਕੀ ਗੱਲ ਕੀਤੀ ਹੈ ਮੈਂ ਡਿਟੇਲ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਸਾਂਝੀ ਕਰਾਂਗਾ, ਔਰ ਡੱਗਫੋਰਡ ਉਹਨਾਂ ਦੇ ਨਾਲ ਕਾਫੀ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਗੱਲਬਾਤ ਹੋਈ ਹੈ, ਔਰ ਕ੍ਰਿਕਟ ਦੇ ਬਾਰੇ ਕੀ ਗੱਲਬਾਤ ਹੋ ਰਹੀ ਹੈ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ। ਡੱਗਫੋਰਡ ਆਪਣੀ ਪ੍ਰੀਮੀਅਰ ਟਰਾਫੀ ਜਿਹੜੀ ਉਹਨਾਂ ਨੇ ਉਹ ਵੀ ਲਾਂਚ ਕੀਤੀ ਹੈ, ਔਰ ਅੱਜ ਕੱਲ੍ਹ ਕ੍ਰਿਕਟ ਕਾਫੀ ਜ਼ੋਰ ਪਕੜ ਰਿਹਾ। ਬ੍ਰੈਂਪਟਨ ਦੇ ਵਿੱਚ ਸਟੇਡੀਅਮ ਬਣਨ ਜਾ ਰਿਹਾ, ਕੱਲ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਹੋਣਾਂ ਦੇ ਨਾਲ ਵੀ ਕੱਲ੍ਹ ਮੇਰੀ ਗੱਲਬਾਤ ਹੋ ਰਹੀ ਸੀਗੀ। ਸੋ ਉਹਨਾਂ ਨੇ ਪੈਟ੍ਰਿਕ ਬਰਾਊਨ ਹੋਣਾਂ ਨੇ ਕੱਲ੍ਹ ਮੈਨੂੰ ਕਿਹਾ ਹੈ ਕਿ ਜੀ ਸਟੇਡੀਅਮ ਅਸੀਂ ਇੱਥੇ ਬਣਾਉਣ ਜਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ, ਸੋ ਕਹਿੰਦੇ ਅਸੀਂ ਕੌਂਸਲ ਦੇ ਵਿੱਚ ਮਤਾ ਪਾਸ ਕਰ ਦਿੱਤਾ ਹੈ। ਸੋ ਮੇਰੀ ਕੱਲ੍ਹ ਇੱਕ ਹੀ ਗੱਲ ਸੀਗੀ, ਬ੍ਰੈਂਪਟਨ ਦੇ ਵਿੱਚ ਜਿਹੜੇ ਹੋਰ ਵੀ ਉਹਨਾਂ ਦੇ ਨਾਲ ਉਹਨਾਂ ਦੇ ਕਲੀਗਸ ਨੇ ਬ੍ਰੈਂਪਟਨ ਦੇ ਵਿੱਚ ਜਿਹੜੇ ਪੈਟ੍ਰਿਕ ਬਰਾਊਨ ਹੋਣ ਦੇ ਕਲੀਗਸ ਨੇ, ਮੈਂ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ। ਮੈਂ ਕਿਹਾ ਉਹ 407 ਵਾਲਾ ਕੰਮ ਨਾ ਕਰ ਦਈਓ ਕਿ ਜ਼ਮੀਨ ਕਿਸੇ ਦੀ, ਪੈਸਾ ਕਿਸੇ ਦਾ, ਤੇ ਵੇਚ ਦਿੱਤਾ ਬਾਅਦ ਚ ਪ੍ਰਾਈਵੇਟ ਹੱਥਾਂ ਨੂੰ। ਸੋ ਇਹ ਨਾ ਹੋਵੇ ਕਿ ਜ਼ਮੀਨ ਜਿਹੜੀ ਹੈ ਉਹ ਬ੍ਰੈਂਪਟਨ ਦੀ ਹੈ ਔਰ ਪੈਸਾ ਕੌਣ ਲਗਾ ਰਿਹਾ, ਔਰ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਪ੍ਰਾਈਵੇਟ ਹੱਥਾਂ 'ਚ ਨੂੰ ਵੇਚ ਦਿਓ। ਕਹਿੰਦੇ ਨਹੀਂ ਨਹੀਂ ਅਸੀਂ ਰੈਂਟਲ ਐਗਰੀਮੈਂਟ ਜ਼ਰੂਰ ਕਰ ਰਹੇ ਹਾਂ ਪਰ ਫਿਲਹਾਲ ਐਸਾ ਕੁਛ ਨਹੀਂ ਕਰ ਰਹੇ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀ ਗੱਲ ਜਿਹੜੀ ਹੈ ਬਾਹਰ ਆਵੇ ਕਿ ਬ੍ਰੈਂਪਟਨ ਦੇ ਵਿੱਚ ਇਹ ਸਟੇਡੀਅਮ ਜਿਹੜਾ ਇਹਦੇ 'ਤੇ ਕਿੰਨੀ ਕੋਸਟ ਆ ਸਕਦੀ ਹੈ, ਕੌਣ ਇਹ 'ਤੇ ਇਨਵੈਸਟ ਕਰ ਰਿਹਾ, ਕਿੱਥੋਂ ਪੈਸਾ ਆ ਰਿਹਾ, ਕੌਣ ਇਹ ਤੋਂ ਫਾਇਦਾ ਲੈ ਰਿਹਾ। ਕਿਉਂਕਿ ਹਜੇ ਤੱਕ ਜਿਹੜੀਆਂ ਬ੍ਰੈਂਪਟਨ ਦੀਆਂ ਗਰਾਊਂਡਸ ਨੇ, ਤੁਸੀਂ ਜਾ ਕੇ ਦੇਖ ਲੈਣਾ ਜਿਹੜੀਆਂ ਕ੍ਰਿਕਟ ਗਰਾਊਂਡਸ ਨੇ, ਇੱਥੇ ਬੱਚੇ ਸਾਰੇ ਬ੍ਰੈਂਪਟਨ ਦੇ ਖੇਡਦੇ ਨੇ, ਟੈਕਸ ਤੇ ਤੁਸੀਂ ਦਿੰਦੇ ਹੋ, ਟੈਕਸ ਤੁਸੀਂ ਦਿੰਦੇ ਹੋ। ਲੇਕਿਨ ਕਿਆ ਇਹ ਜਿੰਨੀਆਂ ਬ੍ਰੈਂਪਟਨ ਦੇ ਵਿੱਚ ਕ੍ਰਿਕਟ ਗਰਾਊਂਡਸ ਨੇ ਇਹਦੇ ਵਿੱਚ ਬ੍ਰੈਂਪਟਨ ਦੇ ਲੜਕੇ ਖੇਡਦੇ ਆ, ਜਾਂ ਕਿੱਥੋਂ ਖੇਡਦੇ ਆ, ਕੌਣ ਇਹਨੂੰ ਰੈਂਟ ਕਰਦਾ, ਕਿੱਥੇ ਪੈਸਾ ਜਾਂਦਾ ਔਰ ਕਿੱਦਾਂ ਆਉਂਦਾ, ਇਹਦੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ ਔਰ ਸਵਾਲ ਪੁੱਛਣ ਦੀ ਜੁਰਤ ਕਿਸੇ 'ਚ ਨਹੀਂ ਹੈ। ਕੋਈ ਇਹ ਗੱਲ ਕਰਦੇ, ਕੋਈ ਇਹ 'ਤੇ ਸਵਾਲ ਪੁੱਛ ਲਏ, ਕਿਸੇ 'ਚ ਕੋਈ ਹਿੰਮਤ ਨਹੀਂ ਹੈ ਜੀ ਕੋਈ ਇਹਦੇ ਬਾਰੇ ਕੋਈ ਸਵਾਲ ਕਰ ਸਕੇ। ਮੀਟਿੰਗਸ ਜਿਹੜੀਆਂ ਮੈਨੂੰ ਯਾਦ ਆ ਕਿ ਜਦੋਂ ਅਸੀਂ ਜਾਂਦੇ ਸੀ ਉੱਥੇ ਕੀ ਮੀਟਿੰਗ ਦੇ ਵਿੱਚ ਹਾਲਾਤ ਹੁੰਦੇ ਸੀਗੇ। ਸੋ ਬੰਦਾ ਕਹਿੰਦਾ ਜੀ ਰੱਬ ਦਾ ਨਾਂ ਲੈ ਕੇ ਬੰਦਾ ਘਰੇ ਵਾਪਸ ਆ ਜਾਵੇ। ਇਹ ਕ੍ਰਿਕਟ ਮੈਨੂੰ ਬੜੀਆਂ ਕਾਲਜ਼ ਆ ਰਹੀਆਂ, ਮੈਂ ਨਾਮ ਨਹੀਂ ਲਵਾਂਗਾ, ਕੱਲ੍ਹ ਉੱਥੇ ਜਿੱਥੇ ਡੱਗਫੋਰਡ ਸਾਹਿਬ ਸੀਗੇ ਉੱਥੇ ਵੀ ਚਰਚਾ ਚੱਲ ਰਹੀ ਸੀ। ਉਹ ਕਹਿੰਦੇ ਅਸੀਂ ਤਾਂ ਗੱਲਾਂ ਹੀ ਸੁਣ ਕੇ ਹੈਰਾਨ ਹੋ ਗਏ ਹਾਂ, I will not name anybody. ਕਮਿਊਨਿਟੀ ਦੀਆਂ ਜਾਣੀ ਪਹਿਚਾਣੀਆਂ ਸ਼ਖਸੀਅਤਾਂ ਕਾਲਸ ਵੀ ਕਰ ਰਹੀਆਂ, ਅੱਜ ਸਵੇਰੇ ਵੀ ਮੇਰੀ ਬੜੀ ਲੰਬੀ ਗੱਲ ਹੋਈ ਹੈ ਕਮਿਊਨਿਟੀ ਦੇ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਦੇ ਨਾਲ। ਕੱਲ੍ਹ ਵੀ ਉਹ ਮੈਨੂੰ ਉੱਥੇ ਜਿੱਥੇ ਡੱਗ ਫੋਰਡ ਆਏ ਸੀਗੇ ਉੱਥੇ ਵੀ ਉਹ ਗੱਲ ਕਰ ਰਹੇ ਸੀ, ਕਹਿੰਦੇ ਸੀ ਤਾਂ ਹੈਰਾਨ ਹੋ ਗਏ ਕਿ ਕ੍ਰਿਕਟ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ। ਮੈਂ ਕਿਹਾ ਜੀ ਬੜਾ ਕੁਝ ਚੱਲ ਰਿਹਾ ਕ੍ਰਿਕਟ ਦੇ ਵਿੱਚ, ਸੋ ਸਵਾਲ ਪੁੱਛਣ ਦੀ ਜ਼ਰੂਰਤ ਕਿਸੇ ਦੀ ਨਹੀਂ ਹੈ। ਸੋ ਇਹ ਜੋ ਕੁਛ ਹੋ ਰਿਹਾ ਉਹ ਅਸੀਂ ਤੁਹਾਨੂੰ ਕੁਛ ਨਾ ਕੁਛ ਦੱਸੀ ਜਾ ਰਹੇ ਹਾਂ ਥੋੜ੍ਹਾ ਬਹੁਤ, ਬਾਕੀ ਤੁਸੀਂ ਖੁਦ ਪੁੱਛੋ ਕਿ ਕੀ ਹੋ ਰਿਹਾ। ਔਰ ਅੱਜ ਦਾ ਥੋੜ੍ਹੀ ਚੱਲ ਰਿਹਾ, ਬੜੇ ਸਾਲਾਂ ਚੱਲ ਰਿਹਾ। ਫਿਰ ਉਹ ਮੈਨੂੰ ਪੁੱਛ ਰਹੇ ਸੀ, ਕਹਿੰਦੇ ਜੀ ਇਹ ਵੀ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਤੁਹਾਡੀ ਟੀਮ ਨੇ ਜਿਹੜਾ ਕੈਨੇਡਾ ਦੀ ਨੈਸ਼ਨਲ ਟੀਮ ਨੂੰ ਹਰਾਇਆ ਸੀਗਾ। ਮੈਂ ਕਿਹਾ ਜੀ ਇੱਕ ਵਾਰੀ ਥੋੜ੍ਹੀ ਹਰਾਇਆ, ਚਾਰ ਵਾਰੀ ਹਰਾਇਆ। ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਕੈਨੇਡਾ ਦੀ ਨੈਸ਼ਨਲ ਟੀਮ ਨੂੰ ਚਾਰ, ਮੈਂ ਕਿਹਾ ਇੱਕ ਵਾਰ ਥੋੜ੍ਹੀ ਹਰਾਇਆ, ਚਾਰ ਵਾਰ ਲਗਾਤਾਰ ਹਰਾਇਆ। ਕੈਨੇਡਾ ਦੀ ਟੀਮ ਕਹਿ ਦੇਵੇ ਕਿ ਇੱਕ ਵਾਰ ਵੀ ਅਸੀਂ ਹਰਾਇਆ। ਔਰ ਮੈਂ ਜਿਹੜਾ ਉਸ ਵੇਲੇ ਮੇਰੇ ਨਾਲ ਜਿਹੜੇ ਲੜਨ ਪਹੁੰਚੇ ਸੀ ਮੇਰੇ ਆਫਿਸ ਦੇ ਵਿੱਚ ਕੈਨੇਡਾ ਦੇ ਸੀਈਓ ਮਿਸਟਰ ਅਤੁਲ ਹੂਜਾ, ਹੁਣ ਤਾਂ ਫਾਰਮਰ ਸੀਈਓ ਹੋ ਗਏ ਨੇ, ਮੈਂ ਲਿਆ ਦਿੰਦਾ ਜਦੋਂ ਮਰਜ਼ੀ ਮੁੱਕਰ ਜਾਣ, ਮਨਾ ਕਰ ਦੇਣ। ਚਾਰ ਵਾਰ ਲਗਾਤਾਰ ਕੈਨੇਡਾ ਦੀ ਨੈਸ਼ਨਲ ਟੀਮ ਨੂੰ ਅਸੀਂ ਹਰਾਇਆ ਔਰ ਘਰ ਜਾ ਕੇ ਹਰਾਇਆ ਉਹਨਾਂ ਦੇ ਕਿੰਗ, ਦੋ ਵਾਰ ਕਿੰਗ ਸਿਟੀ 'ਚ ਹਰਾਇਆ ਅਤੇ ਬਾਅਦ 'ਚ ਟੂਰਨਾਮੈਂਟ ਇੱਕ ਰੋਸਲੋਟ ਦੀ ਗਰਾਊਂਡ 'ਤੇ ਇੱਕ ਵਾਰ ਕਿੰਗ ਸਿਟੀ। ਜੇ ਉਹ ਕਹਿ ਦੇਣ ਕਿ ਇੱਕ ਵਾਰ ਵੀ ਇਹਨਾਂ ਨੇ ਸਾਨੂੰ ਹਰਾਇਆ ਹੋਵੇ, ਵੀ ਉਹ ਕਹਿ ਦੇਣ ਵੀ ਚਾਰ ਗੇਮਾਂ 'ਚੋਂ ਨਹੀਂ ਯੁੱਧਵੀਰ ਤੁਹਾਡੀ ਟੀਮ ਨੂੰ ਸਾਡੀ ਕੈਨੇਡਾ ਦੀ ਨੈਸ਼ਨਲ ਟੀਮ ਨੇ ਇੱਕ ਵਾਰ ਹਰਾਇਆ ਸੀਗਾ, ਕਹਿ ਦੇਣ ਚਾਰ ਵਾਰ ਹਰਾਇਆ। ਔਰ ਅਖਬਾਰ 'ਚ ਖਬਰ ਛਾਪੀ ਹੈ ਫਰੰਟ ਪੇਜ ਦੇ ਉੱਤੇ ਕਿ ਆਹ ਦੇਖੋ ਜੀ ਇਹਨਾਂ ਨੂੰ ਹਰਾਇਆ ਸੀ, ਕਿਉਂਕਿ ਸਾਨੂੰ ਤਾਂ ਪਤਾ ਕਿ ਗੇਮ ਕੀ ਚੱਲ ਰਹੀ ਹੈਗੀ ਇੱਥੇ ਸਾਰੀ ਦੀ ਸਾਰੀ। ਫਿਰ ਬਾਕੀ ਅਸੀਂ, ਮੈਂ ਤਾਂ ਤੁਹਾਨੂੰ ਕਹਿ ਚੁੱਕਾ ਹੈ ਕਿ ਜੋ ਇਹ ਸਿਸਟਮ ਚੱਲ ਰਿਹਾ ਇਹਦੇ ਬਾਰੇ ਜ਼ਿਆਦਾ ਗੱਲਾਂ ਕਰਦੇ ਹਾਂ ਅਤੇ ਫਿਰ ਉਨੇ ਹੀ ਲੋਕ ਜਿਹੜੇ ਉਹ ਖੜ੍ਹੇ ਹੋ ਜਾਂਦੇ ਆ। ਲੇਕਿਨ ਹੁਣ ਕਈਆਂ ਨੇ ਜਦ ਗੱਲਾਂ ਸੁਣੀਆਂ ਉਹ ਕਹਿੰਦੇ ਜੀ ਤੁਸੀਂ ਕਰੋ ਕੁਛ ਨਾ ਕੁਛ। ਡਾਕਟਰ ਬਰਾੜ ਸਾਹਿਬ ਦਾ ਵੀ ਫੋਨ ਆਇਆ ਸੀਗਾ ਵੀ ਤੁਹਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਮੈਂ ਕਿਹਾ ਅਸੀਂ ਜਦ ਕਰਦੇ ਹਾਂ ਫਿਰ ਉੱਥੇ ਬੰਦੇ ਐਸੇ ਕੁਛ ਹੈਗੇ ਨੇ, ਫਿਰ ਉਹਨਾਂ ਨਾਲ ਲੜਾਈਆਂ ਕਿੰਨੀ ਕੁ ਲਈਏ, ਪੰਗੇ ਬੜੇ ਪੈਂਦੇ ਹੈਗੇ ਆ ਅਤੇ ਉਹ ਫਿਰ ਸਾਨੂੰ ਬੜੀ ਟ੍ਰਬਲ ਆਉਂਦੀ ਉਹਦੇ ਨਾਲ ਅਤੇ। ਪਰ ਮੈਂ ਤੁਹਾਨੂੰ ਹੁਣ ਦੱਸ ਦਿੱਤੀ ਹੈ ਸਾਰੀ ਗੱਲ, ਬਾਕੀ ਤੁਸੀਂ ਦੇਖੋ। ਮੈਂ ਕੱਲ੍ਹ, ਪਰ ਮੈਂ ਉਹਨਾਂ ਦੇ ਬ੍ਰੈਮਟਨ ਦੇ ਜਿਹੜੇ ਖਾਸ ਕਰਤਾ ਧਰਤਾ ਨੇ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਮੌਰ ਪੈਟਰਿਕ ਬਰਾਊਨ ਹੋਣੀ, ਮੈਂ ਕਿਹਾ ਤੁਸੀਂ ਸਟੇਡੀਅਮ ਬਣਾ ਰਹੇ ਹੋ ਠੀਕ ਹੈ, ਬਹੁਤ ਚੰਗੀ ਗੱਲ ਹੈ, ਅਸੀਂ ਤਾਂ ਕਦੋਂ ਦੇ ਕਹਿ ਰਹੇ ਹਾਂ ਸਟੇਡੀਅਮ ਬਣਾਓ, ਲੇਕਿਨ ਇੱਕ ਚੀਜ਼ ਦਾ ਖਿਆਲ ਰੱਖਣਾ 407 ਵਾਲਾ ਕੰਮ ਨਾ ਕਰਨਾ ਠੀਕ ਹੈ। ਬਾਕੀ ਤੁਹਾਡੇ ਵਿਚਾਰ ਵੀ ਇਸ 'ਤੇ ਜਿਹੜਾ ਉਹ ਜ਼ਰੂਰ ਲਵਾਂਗੇ, ਗੱਲਬਾਤ ਇਹ 'ਤੇ ਜ਼ਰੂਰ ਕਰਾਂਗੇ। ਔਰ ਕਾਲਰਸ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਹੋਲਡ ਕਰ ਲਓ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ। ਬਹੁਤ ਕੁਛ ਹੈ ਪੋਲੀਟੀਕਲ ਲੈਵਲ ਦੇ ਉੱਤੇ, ਫੈਡਰਲ ਸਿਆਸਤ ਦੀ ਅਪਡੇਟ ਤੁਹਾਨੂੰ ਦੇਵਾਂਗੇ, ਫੈਡਰਲ ਲੈਵਲ 'ਤੇ ਕੀ ਹੋ ਰਿਹਾ, ਕੁਛ ਫੈਡਰਲ ਜਿਹੜੇ ਕੈਂਡੀਡੇਟਸ ਨੇ, ਕੁਛ MPs ਨੇ ਉਹਨਾਂ ਦੇ ਨਾਲ ਵੀ ਕਈ ਸਾਰੀ ਗੱਲਬਾਤ ਜਿਹੜੀ ਹੈ ਹੋ ਰਹੀ ਹੈ, ਸੋ ਉਹ ਵੀ ਅਪਡੇਟ ਤੁਹਾਨੂੰ ਦੇਵਾਂਗੇ। ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕੱਲ੍ਹ ਡੱਗ ਫੋਰਡ ਸਾਹਿਬ ਨਾਲ ਕਾਫੀ ਡਿਟੇਲ 'ਚ ਗੱਲਬਾਤ ਹੋਈ ਹੈ, ਉਹ ਵੀ ਅਪਡੇਟ ਦੇਵਾਂਗੇ। ਮਿਊਨਿਸਪਲ ਲੈਵਲ 'ਤੇ ਮੈਂ ਤੁਹਾਨੂੰ ਦੱਸਿਆ ਹੀ ਹੈ ਕੱਲ੍ਹ ਪੈਟਰਿਕ ਬਰਾਊਨ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ, ਸੋ ਉਹਦੀ ਵੀ ਅਪਡੇਟ ਦੇਵਾਂਗੇ। ਸੋ ਇੱਥੇ ਕੈਨੇਡਾ ਦੀਆਂ ਕਾਫੀ ਅਪਡੇਟਸ ਨੇ, ਬਾਕੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਉੱਤੇ ਹੋਰ ਕਾਫੀ ਇਸ਼ੂਜ਼ ਨੇ, ਉਹ ਵੀ ਸਾਂਝੇ ਕਰਾਂਗੇ। ਬਟ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਿਮਰਨ ਜੀ ਗੋ ਐਡਵਾਂਸ
ਬ੍ਰੇਕ ਪਰ ਵੀ ਜਾਏਂਗੇ ਔਰ ਮੁਬਾਰਕ ਜੀ ਵਾਇਰਲੈਸ ਲੈਨ ਸੇ ਹਮਾਰੇ ਸਾਥ ਹੈ। ਵੈਲਕਮ ਟੂ ਦ ਸ਼ੋਅ ਮੁਬਾਰਕ ਜੀ।
ਥੈਂਕ ਯੂ ਵੈਰੀ ਮਚ ਸਿਮਰਨ ਜੀ, ਕੀ ਹਾਲ ਹੈ ਆਪਕੇ
ਜੀ? ਆਲ ਵੈਲ ਮੁਬਾਰਕ ਜੀ। ਔਰ ਕੀ ਸਪੈਸ਼ਲ ਆਫਰ ਲਿਖ ਰਹੇ ਹੈ ਹਮਾਰੇ ਲਿਸਨਰਸ ਕੇ ਲਈ ਵਾਇਰਲੈਸ ਲਾਈਨ ਪਰ, ਪਲੀਜ਼ ਬਤਾਏ।
ਜੀ ਸਿਮਰਨ ਜੀ, ਹਮਾਰੇ ਪਾਸ ਬਹੁਤ ਹੀ ਅੱਛੀ ਆਫਰ ਆਈ ਹੈ, ਸਪੈਸ਼ਲੀ ਕੈਨੇਡਾ US ਟਰੱਕ ਡਰਾਈਵਰਸ ਕੇ ਲਈ। 85 ਕਾ ਇੱਕ ਪਲਾਨ ਆਇਆ ਅਭੀ ਆਜ ਸੇ ਸ਼ੁਰੂ ਹੁਆ ਹੈ, ਜਿਸਮੇ ਦੋਨੋ ਤਰਫ ਆਪ ਕਾਲਸ ਵੀ ਕਰ ਸਕਤੇ ਹੈ, ਕੈਨੇਡਾ ਟੂ US ਔਰ US ਮੇ ਜਾ ਕੇ ਅਨਲਿਮਿਟਿਡ ਡਾਟਾ ਕੇ ਸਾਥ ਆਪ ਕਾਲਿੰਗ ਡਾਟਾ ਹਰ ਚੀਜ਼ ਅਨਲਿਮਿਟਿਡ ਯੂਜ਼ ਕਰ ਸਕਤੇ ਹੈ। ਇਹ ਬਹੁਤ ਹੀ ਅੱਛੀ ਆਫਰ ਹੈ ਔਰ ਇਹ ਵੀ ਲਿਮਿਟਿਡ ਟਾਈਮ ਕੇ ਲੀਏ ਹੈ। ਬਹੁਤ ਸਾਰੀ ਡੀਲ ਮੇਰੇ ਪਹਿਲੇ ਵੀ ਅਨਾਊਂਸ ਕੀ ਹੋ ਜਾਤੀ ਰਹੀ, ਲੋਕ ਬਾਅਦ ਮੇ ਆਤੇ ਰਹੇ ਲੇਕਿਨ ਨਹੀਂ ਮਿਲਤੀ ਰਹੀ, ਤੋ ਇਹ ਬਹੁਤ ਹੀ ਅੱਛੀ ਆਫਰ ਹੈ। ਮੈਂ ਰਿਕੁਐਸਟ ਕਰੂੰਗਾ ਸਭੀ ਚੌਥੇ ਕੋ ਕਿ ਅਗਰ ਕਿਸੀ ਕੋ ਕੈਨੇਡਾ US ਟਰੈਵਲ ਕਰਤੇ ਹੈ ਤੋ ਬਹੁਤ ਹੀ ਅੱਛੀ ਇਹ ਆਫਰ ਹੈ। ਈਵਨ ਕੈਨੇਡਾ ਜੋ ਲੋਕ ਰਹਿਤੇ ਉਨਕੇ ਲੀਏ ਵੀ ਅੱਛੀ ਹੈ। ਬਾਅਦ ਸਾਥ ਹੋਤਾ ਹੈ ਕਿ 20-25 ਦਾ ਉਨਕਾ ਫੀਚਰ ਹੋਤਾ ਹੈ ਕੈਨੇਡਾ ਕੀ US ਕਾਲਿੰਗ ਕਾ, ਤੋ ਇਸਮੇ ਕੈਨੇਡਾ US ਕਾਲਿੰਗ ਵੀ ਇਨਕਲੂਡ ਹੈ ਔਰ US ਜਾਤੇ ਹੈ ਤੋ ਵੋ ਵੀ ਇਸਮੇ ਹੈ। ਅਗਰ ਇਸਮੇ ਫੋਨ ਚਾਹੀਏ ਤੋ ਵੋ $20 ਐਕਸਟਰਾ ਪੇ ਕਰਕੇ ਤੋ ਆਪ ਇਸਮੇ ਫੋਨ ਵੀ ਲੈ ਸਕਤੇ ਹੈ ਔਰ ਇਸਮੇ ਫੋਨ ਕੀ ਆਪਸ਼ਨਸ ਹੈ ਕਾਫੀ ਸਾਰੀ, ਲੇਕਿਨ ਇਸਮੇ ਅਗਰ ਆਪ ਸਟੋਰ ਪੇ ਆ ਗਏ ਤੋ ਹਮ ਆਪਕੋ ਡੀਟੇਲ ਦੇ ਸਕਤੇ ਹੈ। ਬਹੁਤ ਸਾਰੇ ਫੋਨ ਜ਼ੀਰੋ ਪੇ ਲਗੇਂਗੇ, ਇਸਮੇ ਕੌਨ ਕੌਨ ਸਾ ਫੋਨ ਹੈ ਅਗਰ ਹਮੇ ਕਾਲ ਕਰ ਲੇ ਯਾ ਵੋ ਬਤਾ ਦੇ ਕਿ ਕੌਨ ਸਾ ਫੋਨ ਚਾਹੀਏ ਤੋ ਉਸਕੀ ਹਮ ਪ੍ਰਾਈਸ ਯਾ ਵੋ ਜ਼ੀਰੋ ਪੇ ਹੈ ਤੋ ਹਮ ਬਤਾ ਸਕਤੇ ਹੈ। ਇਸਕੇ ਇਲਾਵਾ ਸਿਮਰਨ ਜੀ, ਹਮਾਰੇ ਪਾਸ ਇੰਟਰਨੈਟ ਕਾ ਜੋ ਪਲਾਨ ਹੈ ਬਹੁਤ ਹੀ ਅੱਛਾ ਹੈ, ਚੱਲ ਰਿਹਾ ਹੈ 49.95 ਕਾ ਹੈ ਅਨਲਿਮਿਟਿਡ ਇੰਟਰਨੈਟ। ਇਸਮੇ ਸਪੀਡ ਉਨਕੇ ਐਡਜਸਟ ਕੇ ਅਕਾਰਡਿੰਗ ਹੋਤੀ ਹੈ ਕਿ ਇਸ ਏਰੀਏ ਮੇ ਕਿਤਨੀ ਸਪੀਡ ਅਵੇਲੇਬਲ ਹੈ ਔਰ ਯੇ ਬੈਲ ਕਾ ਹੈ, ਫਾਈਬਰ ਟੈਕਨੋਲੋਜੀ ਸਿਰਫ ਬੈਲ ਕੇ ਸਾਥ ਕੇ ਪਾਸ ਹੈ ਕੈਨੇਡਾ ਮੇ, ਤੋ ਇਸਮੇ $100 ਕਾ ਗਿਫਟ ਕਾਰਡ ਅੱਜ ਦੀ ਡੇਟ ਪੇ ਹਮ ਦੇ ਰਹੇ ਹੈਂ, ਤੋ ਯੇ ਵੀ ਲਿਮਿਟਿਡ ਟਾਈਮ ਪੇ ਚਲੀ ਹੈ ਲੇਕਿਨ ਇਸਕੀ ਐਕਸਪਾਇਰੀ ਕਾ ਹਮੇ ਪਤਾ ਨਹੀਂ, ਹੋ ਸਕਤਾ ਹੈ ਕੱਲ ਖਤਮ ਹੋ ਜਾਏ ਯਾ ਵੀਕਐਂਡ ਤੱਕ ਚੱਲ unlocking everything available in one spot. So मैं आपको एड्रेस बताता जाता हूँ. हमारा एड्रेस है 380 बोगेजा ईस्ट यूनिट 6, जो कि कैनेडी बोगेज मेन इंटरसेक्शन बनता है. और हम सातों दिन खुले होते हैं सिमरन जी. और हमारा फोन नंबर है 905-840-4567, 905-840-4567. थैंक यू वेरी मच.
थैंक यू सो मच मुबारक जी, वायरलेस लैन से मुबारक जी. और हमारी जो लिसनर्स है बताना चाहते हैं, रश्मीत जी कॉल मॉर्गेज से हमारे साथ है. वेलकम टू द शो रश्मीत जी.
थैंक यू वेरी मच सिमरन जी. तुहानू ते साडे सारे लिसनर्स नू सत श्री अकाल, वेरी गुड मॉर्निंग.
गुड मॉर्निंग रश्मीत जी. जी
जी, गलबात करांगे जी कुछ हेल्पफुल स्ट्रैटेजीज बारे कि जिहड़े क्लाइंट साडे हैगे ने, लिसनर्स हैगे ने, जिहड़े अपनी मॉर्गेज नू जल्दी पे करना चाहते ने, कि असीं टिप्स जिहड़ियां हैगियां दे सकदे उहनां नू. सो पहली चीज हैगी है कि तुसीं अपनी पेमेंट कितना करते हैगे हो. जे तुसीं अपनी पेमेंट जिहड़ी है बाई वीकली पेमेंट सैटअप कर लैंदे हो. बाई वीकली मतलब एवरी टू वीक्स, हर दो हफ्ते बाद जिहड़ी पेमेंट हैगी है, जिस करके तुहाडियां दो एक्स्ट्रा पेमेंट्स चलियां जांदियां फॉर ईच ईयर. एवरी ईयर तुसीं दो एक्स्ट्रा पेमेंट्स कर पाते हो. इसे नाल नाल एक होर चीज होंदी है एक्सेलरेटेड बाई वीकली पेमेंट्स. सो वह भी बाई वीकली होंदियां ने हर दो हफ्ते के बाद, बट एट द सेम टाइम उहदे विच एक्सेलरेट मतलब जल्दी तेज जिहड़ा हैगा सी उहनूं पे कितना करते हैगे, क्योंकि एवरी पेमेंट जिहड़ी हैगी है $50-100 डिपेंडिंग ऑन तुहाडा किन्ना लोन अमाउंट है, की रेट ऑफ इंट्रस्ट हैगा, एक्स्ट्रा तुसीं पे करते हैगे हो. बट एट द सेम टाइम वो जिहड़ा एक्स्ट्रा हैगा ਤੁਹਾਨੂੰ ਹੈਲਪ ਕਰਦਾ ਹੈਗਾ ਜਲਦੀ ਆਪਣਾ ਮੋਰਗੇਜ ਪ੍ਰਿੰਸੀਪਲ ਪੇ ਆਊਟ ਕਰਨ ਵਿੱਚ. ਦੂਜੀ ਚੀਜ਼ ਹੁੰਦੀ ਹੈਗੀ ਹੈ ਇੱਕ ਪ੍ਰੀ ਪੇਮੈਂਟ ਪ੍ਰਿਵਲੇਜ. ਸੋ ਪ੍ਰੀ ਪੇਮੈਂਟ ਪ੍ਰਿਵਲੇਜ ਕੀ ਹੈ? ਐਵਰੀ ਬੈਂਕ ਜਿਹੜਾ ਹੈਗਾ, ਕੋਈ ਵੀ ਲੈਂਡਰ ਹੈਗਾ, ਉਹ ਤੁਹਾਨੂੰ ਆਪਸ਼ਨ ਦਿੰਦਾ ਹੈਗਾ ਪ੍ਰੀ ਪੇ ਕਰਨ ਵਾਸਤੇ ਕੁਛ ਸਰਟਨ ਟਾਈਮ ਆਫ ਦਾ ਈਅਰ ਜਾਂ ਐਂਡ ਆਫ ਦਾ ਈਅਰ, ਕਿ ਸਾਲ ਦੇ ਖਤਮ ਹੋਣ ਤੇ ਤੁਸੀਂ ਕੁਛ ਫਿਕਸਡ ਅਮਾਊਂਟ ਜਿਹੜਾ ਹੈਗਾ ਪੇ ਕਰ ਸਕਦੇ ਹੈਗੇ, ਜਿਹੜਾ ਡਾਇਰੈਕਟਲੀ ਤੁਹਾਡੇ ਪ੍ਰਿੰਸੀਪਲ ਵੱਲ ਜਾਂਦਾ. ਅਗੇਨ ਦੈਟ ਹੈਲਪਸ ਯੂ ਟੂ ਪੇ ਯੋਰ ਮੋਰਗੇਜ ਕੁਇਕਰ. ਤੀਜੀ ਚੀਜ਼ ਹੈਗੀ ਹੈ ਰਿਨਿਊਅਲ ਟਾਈਮ. ਰਿਨਿਊਅਲ ਟਾਈਮ ਤੇ ਕੀ ਹੁੰਦਾ ਹੈਗਾ ਕਿ ਨੋਰਮਲੀ ਜਿਹੜਾ ਬੈਂਕ ਹੈਗਾ, ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈਗਾ, ਤੁਹਾਨੂੰ ਇੱਕ ਰਿਨਿਊਅਲ ਪੈਕੇਜ ਭੇਜਦਾ ਜੋ ਕਿ ਤੁਸੀਂ ਸਿਰਫ ਸਾਈਨ ਕਰਕੇ ਵਾਪਸ ਕਰਨਾ ਹੁੰਦਾ ਹੈਗਾ. ਅੱਗੇ ਵੀ ਇਸ ਚੀਜ਼ ਬਾਰੇ ਗੱਲ ਕਰਦੀ ਹਾਂ ਤੇ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਕਿ ਉਸ ਰਿਨਿਊਅਲ ਪੈਕੇਜ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਨੂੰ ਮਿਲੋ, ਜਿਹੜਾ ਕਿ ਤੁਹਾਨੂੰ ਦੱਸ ਸਕੇ ਕਿ ਇਹ ਤੁਹਾਡੇ ਬੈਸਟ ਰੇਟਸ ਨੇ, ਕਿ ਤੁਸੀਂ ਕੁਛ ਬੈਟਰ ਲੈ ਸਕਦੇ ਹੋ ਅਗਰ ਜੇ ਅਸੀਂ ਕਿਸੇ ਹੋਰ ਬੈਂਕ ਕੋਲ ਜਾਈਏ. ਬਿਕੋਜ਼ ਅਗੇਨ ਅਗਰ ਸਾਡੇ ਕੋਲ ਬੈਟਰ ਰੇਟ ਆਫ ਇੰਟਰਸਟ ਹੈਗੇ ਨੇ ਤੇ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ ਤੁਸੀਂ ਜਲਦੀ ਪੇ ਕਰੋਗੇ, ਕਿਉਂਕਿ ਤੁਸੀਂ ਇੰਟਰਸਟ ਵੱਲ ਲੈਸ ਪੇਮੈਂਟ ਕਰੋਗੇ. ਸੋ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਨੂੰ ਮਿਲੋ, ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ. ਬਹੁਤ ਹੀ ਜਾਣਕਾਰੀ ਲਈ ਮੈਨੂੰ ਵੀ ਕਾਲ ਕਰ ਸਕਦੇ ਹੈਗੇ ਹੋ, ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ,
6475399-4499-6479-4499.
ਹਰਮੀਤ ਚੀਮਾ ਜੀ, ਗੋ ਅਹੈਡ.
ਹਾਂਜੀ, ਗੁੱਡ ਮਾਰਨਿੰਗ ਜਗਦੀਸ਼ ਜੀ.
ਗੁੱਡ ਮਾਰਨਿੰਗ.
ਸਵਾਲ ਹੈਗਾ, ਹਾਂਜੀ ਮੇਰਾ ਸਵਾਲ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ ਕੱਲ ਡਕ ਪੋਸਟ ਸਾਹਿਬ ਦੇ ਨਾਲ ਸਾਡੇ ਸੀਨੀਅਰ ਮੀਟਿੰਗ ਕਰਨ ਦਾ ਮੌਕਾ ਮਿਲਿਆ, ਅਗਰ ਤੁਸੀਂ ਜ਼ਰੂਰ ਕੋਈ ਬਹੁਤ ਇੰਪੋਰਟੈਂਟ ਗੱਲਾਂ ਉਹਨਾਂ ਦੇ ਨਾਲ ਕੀਤੀਆਂ ਹੋਣੀਆਂ. ਤੁਸੀਂ ਆਟੋ ਇੰਸ਼ੋਰੈਂਸ ਦਾ ਮੁੱਦਾ ਉਠਾਇਆ, ਖਾਸ ਕਰ ਜਿਹੜਾ ਜ਼ਿਪ ਕੋਡ ਦਾ ਹੈਗਾ, ਇਹ ਬਹੁਤ ਵੱਡਾ ਮਸਲਾ ਸਾਡੇ ਬ੍ਰੈਂਟੋਰੀਅਨ ਵਾਸਤੇ ਹੈਗਾ, ਤਾਂ ਮੈਂ ਇਹਦੇ ਵਿਚਾਰ ਤੁਹਾਡੇ ਤੋਂ ਸੁਣਨਾ ਚਾਹਾਂਗਾ. ਥੈਂਕ ਯੂ ਵੈਰੀ ਮਚ.
ਸਰ ਉਹਦੇ ਵਿੱਚ ਟਾਈਮ ਬੜਾ ਲਿਮਿਟਿਡ ਸੀਗਾ, ਕਿਉਂਕਿ ਉੱਥੇ ਕਾਫੀ ਸਾਰੇ ਲੋਕ ਸੀਗੇ, ਹਜੇ ਉਹਨਾਂ ਨੇ ਸਾਡੇ ਸਟੂਡੀਓ ਆਉਣਾ ਇੱਕ ਫੁੱਲ ਫਲੈਜਡ ਇੰਟਰਵਿਊ ਵਾਸਤੇ. ਕੱਲ ਉਹਨਾਂ ਨੇ ਕਿਹਾ ਹੈ ਕਿ ਆਈ ਪ੍ਰੋਮਿਸ ਯੂ ਆਈ ਵਿਲ ਕਮ ਟੂ ਯੋਰ ਸਟੂਡੀਓ ਫੋਰ ਅ ਫੁੱਲ ਫਲੈਜਡ ਇੰਟਰਵਿਊ. ਸੋ ਕੱਲ ਉਹਨਾਂ ਨੇ ਡਗ ਫੋਰਡ ਹੋਣਾ ਨੇ ਕੱਲ ਕਿਹਾ ਹੈ. ਪਹਿਲਾਂ ਉਹਨਾਂ ਦਾ ਸਕੇਜੂਲ ਸੀਗਾ ਮੇਰੇ ਨਾਲ ਪਿਛਲੇ ਸੰਡੇ, ਇਹ ਸੰਡੇ ਆਉਣਾ ਸੀ ਉਹਨਾਂ ਨੇ 4-6, ਫਿਰ ਉਹਨਾਂ ਦਾ ਮੈਸੇਜ ਆਇਆ ਉੱਥੇ ਪ੍ਰੀਮੀਅਰ ਆਫਿਸ ਤੋਂ ਕਿ ਉਹਨਾਂ ਨੂੰ ਕੋਈ ਰੁਝੇਵੇਂ ਆ, ਉਹ ਬਿਜ਼ੀ ਹੋ ਗਏ ਨੇ, ਤੇ ਕੱਲ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਤੁਹਾਡੇ ਸਟੂਡੀਓ ਆ ਰਿਹਾ ਜਲਦੀ ਤੇ ਤੁਹਾਨੂੰ ਪੂਰੇ ਸਾਰੇ ਫਿਰ ਤੁਸੀਂ ਸਵਾਲ ਪੁੱਛ ਲੈਣਾ. ਫਿਰ ਉਹ ਕੱਲ ਜ਼ਿਆਦਾ ਇੱਕ ਤੇ ਮੇਨ ਮੁੱਦਾ ਕੱਟਸ ਦੇ ਉੱਤੇ ਸੀਗਾ, ਉਹ ਉਹਨਾਂ ਨੇ ਹੁਣ ਇਹਨੂੰ ਤੁਸੀਂ ਮੰਨ ਇਹਨੂੰ ਕਿੰਨਾ ਕੁ ਲੋਕ ਮੰਨਦੇ ਆ ਨਹੀਂ ਮੰਨਦੇ, ਉਹਨਾਂ ਨੇ ਕਿਹਾ ਹੈ ਕਿ ਜੀ ਇਹ ਜਿਹੜੀ ਪ੍ਰੀਵੀਅਸ ਸਰਕਾਰ ਹੈ ਉਹਦੇ ਕਾਰਨ ਇਹ ਜਿਹੜੇ ਕੱਟਸ ਜਿਹੜੇ ਨੇ ਲਗਾਏ ਜਾ ਰਹੇ ਨੇ. ਬਾਕੀ ਉਹ ਕਹਿ ਰਹੇ ਨੇ ਕਿ ਅਸੀਂ ਬਹੁਤ ਸਾਰੀਆਂ ਅਨਾਊਂਸਮੈਂਟਸ ਕਰ ਰਹੇ ਹਾਂ ਇਨਫਰਾਸਟ੍ਰਕਚਰ ਵਾਸਤੇ, ਹੋਰ ਟ੍ਰਾਂਜ਼ਿਟ ਵਾਸਤੇ, ਹੋਸਪਿਟਲ ਵਾਸਤੇ, ਹੋਰ ਕਈ ਕੁਛ ਕਰ ਰਹੇ ਹਾਂ, ਬਟ ਆਟੋ ਇੰਸ਼ੋਰੈਂਸ ਦੇ ਉੱਤੇ ਕੱਲ ਐਟਲੀਸਟ ਯੈਸਟਰਡੇ ਕੋਈ ਗੱਲ ਨਹੀਂ ਹੋ ਸਕੀ. हाँ होर कई इंपोर्टेंट इशूज के उत्ते गल हुई है, बट जिस तरह मैं थोड़ा दसिया है कि कल उन्होंने कहा है कि मैं आना सी उस दिन वो नहीं आ सके, संडे वाले दिन से चार तो छे दो घंटे का टाइम से उन्होंने आ जोड़ा संडे निकल गया, सो हूँ उन्होंने कहा कि मैं आ रहा दोबारा, सो आई प्रोमिस यू एंड विल विल हैव अ फुल स्केल डिस्कशन इन इन योर स्टूडियोज, सो स्टूडियो आएंगे उत्थे उन्होंने नाल।
ਮੈਨੂੰ ਤੁਹਾਡੇ ਤੋਂ ਉਮੀਦ ਆ, ਇੱਥੇ ਹੋਰ ਵੀ ਕਈ ਯੂਨੋ ਮੀਡੀਆ ਅਦਾਰੇ ਹੈਗੇ ਆ, ਗੱਲਾਂ ਵੱਡੀਆਂ ਵੱਡੀਆਂ, ਪਰ ਜਿਹੜੀ ਮੁੱਦੇ ਦੀ ਗੱਲਾਂ ਹੁੰਦੀਆਂ, ਕੰਮ ਦੀ ਗੱਲਾਂ ਹੁੰਦੀਆਂ ਜਿਹੜੀ ਸਾਨੂੰ ਦੇਸ਼ ਤੇ ਡੇਲੀ ਅਫੈਕਟ ਕਰਦੀਆਂ, ਇਹੀ ਟਾਈਮ ਹੈਗਾ ਗੱਲਾਂ ਹੋਣ ਵਾਲੀਆਂ ਆਫ ਕੀਆ ਤੁਹਾਡੇ ਤੋਂ ਸੁਣ ਲੈਣਾ, ਤੁਹਾਡਾ ਟਾਈਮ ਬਹੁਤ ਕੀਮਤੀ ਹੈ, ਥੈਂਕ ਯੂ ਵੈਰੀ ਮਚ।
ਦੇਖੋ ਸਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਹਾਂ ਹਰਬੀ ਚੀਮਾ ਸਾਹਿਬ ਕਿ ਠੀਕ ਹੈ ਅਸੀਂ ਤਾਂ ਆਪਣੇ ਵੱਲੋਂ ਸਵਾਲ ਸਾਰੇ ਪੁੱਛਾਂਗੇ ਪਰ ਪ੍ਰੋਬਲਮ ਇਹ ਹੈਗੀ ਹੈ ਕਿ ਜਦੋਂ ਜਿਹੜਾ ਮੇਨ ਐਕਸ਼ਨ ਲੈਣਾ ਉਹ ਕਮਿਊਨਿਟੀ ਨੇ ਲੈਣਾ, ਜਦ ਉਹਨਾਂ ਨੂੰ ਵੋਟਾਂ ਪੈ ਜਾਂਦੀਆਂ ਨੇ ਉਸ ਵੇਲੇ ਫਿਰ ਉਹ ਕਹਿੰਦੇ ਠੀਕ ਹੈ ਜੀ ਹੁਣ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ, ਤੁਸੀਂ ਸਾਨੂੰ ਜ਼ਿਆਦਾ ਨਾ ਪੁੱਛਿਆ ਕਰੋ, ਉਹ ਫਿਰ ਉਹਨਾਂ ਕੀ ਸਾਰਾ ਹਰ ਕੋਈ ਚਾਹੁੰਦਾ ਵੀ ਉਨੀ ਕੀ ਸਵਾਲ ਹੋਣ ਉਨੀ ਕੀ ਗੱਲਬਾਤ ਹੋਵੇ। ਬਾਕੀ ਮੈਂ ਤੁਹਾਨੂੰ ਜਿਸ ਤਰ੍ਹਾਂ ਹੁਣ ਤੁਹਾਨੂੰ ਹੁਣੇ ਮੈਂ ਦੱਸਿਆ ਹੀ ਹੈ ਕਿ ਪੈਟ੍ਰਿਕ ਬਰਾਊਨ ਜਦੋਂ ਤੇ ਉਹਨਾਂ ਨੂੰ ਲੋੜ ਸੀਗੀ ਫਿਰ ਤੇ ਇਸ ਤਰ੍ਹਾਂ ਹੁੰਦਾ ਸੀ, ਮੈਂ ਲਾਈਵ ਸ਼ੋਅ ਕਰ ਰਿਹਾ ਹੁੰਦਾ ਸੀ ਟੀਵੀ ਦੇ ਵਿੱਚ ਤੇ ਬਾਹਰ ਆ ਕੇ ਕੰਟਰੋਲ ਰੂਮ 'ਚ ਖੜੇ ਹੋ ਜਾਂਦੇ ਸੀਗੇ, ਮੈਂ ਲਾਈਵ ਸ਼ੋਅ ਕਰ ਰਿਹਾ ਤੇ ਉਹ ਬਾਹਰ ਆ ਕੇ ਕੰਟਰੋਲ ਰੂਮ 'ਚ ਖੜੇ ਹੋ ਜਾਂਦੇ ਸੀਗੇ ਕਿ ਜੀ ਹਾਂਜੀ ਸਾਨੂੰ ਅੰਦਰ ਲਿਆਓ ਫਟਾਫਟ। ਕਾਰਨ ਕੀ ਹੈ? ਉਹ ਜੀ ਉਹ ਸਾਨੂੰ ਗੁਰਬਖਸ਼ ਮੱਲੀ ਸਾਹਿਬ ਨੇ ਇੰਡੋਰਸ ਕਰ ਦਿੱਤਾ, ਅਸੀਂ ਚਾਹੁੰਦੇ ਹਾਂ ਹੁਣੇ ਹੀ ਫਟਾਫਟ ਇਹਦੀ ਅਨਾਊਂਸਮੈਂਟ ਕਰ ਦਿੱਤੀ ਜਾਵੇ। ਤੇ ਅਸੀਂ ਹੁਣ ਰੀਸੈਂਟ ਈਮੇਲ ਪਾਈ ਹੈਗੀ ਹੈ ਵੀ ਇੰਨਾ $1.5 ਲੱਖ ਦਾ ਸ਼ੋਰ ਸ਼ਰਾਬਾ ਮਚਿਆ ਹੋਇਆ, ਕਿੱਥੇ ਹੈ $1.5 ਲੱਖ? ਇਹ ਸਹੀ ਹੈ ਗਲਤ ਆ ਵੀ ਡੋਂਟ ਨੋ, ਕਮਿਊਨਿਟੀ ਨੂੰ ਤਾਂ ਜਾਣਨ ਦਾ ਹੱਕ ਹੈ ਕਿ $1.5 ਲੱਖ ਕਿਉਂ ਦਿੱਤਾ ਗਿਆ। ਸਹੀ ਹੈ ਤਾਂ ਵੀ ਆ ਕੇ ਦੱਸੋ, ਜੇ ਗਲਤ ਹੈ ਤਾਂ ਦੱਸੋ ਕਿਉਂ ਗਲਤ ਹੈ, ਕੀ ਸਹੀ ਕੀ ਆ ਗਲਤ ਕੀ ਆ ਆ ਕੇ ਦੱਸੋ, ਔਰ ਹੋਰ ਕਈ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਦੇ ਬਾਰੇ ਗੱਲ ਕਰੋ। ਸੋ ਪਿਛਲੇ ਵੀਕ ਉਹਨਾਂ ਨੂੰ ਈਮੇਲ ਗਈ ਸੀਗੀ, 3 ਦਿਨ ਉਹਨਾਂ ਨੂੰ ਦਿੱਤੇ ਸੀਗੇ ਕਿ ਟਿਊਜ਼ਡੇ ਆ ਜਾਓ, ਥਰਸਡੇ ਆ ਜਾਓ, ਸੈਟਰਡੇ ਆ ਜਾਓ। ਸੋ ਅੱਜ ਬ੍ਰੈਂਪਟਨ ਦੇ ਮੁੱਦੇ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੈ, ਸੋ ਕੱਲ੍ਹ ਮੈਂ ਉਹਨਾਂ ਨੂੰ ਕੱਲ੍ਹ ਵੀ ਮੁਲਾਕਾਤ ਕੀਤੀ ਹੈ, ਕੱਲ੍ਹ ਵੀ ਗੱਲ ਕੀਤੀ ਹੈ ਉਹਨਾਂ ਦੇ ਜਿਹੜੇ ਮੇਨ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ। ਅਤੇ ਇੱਕ ਚੀਜ਼ ਮੈਂ ਜ਼ਰੂਰ ਸਿੱਖੀ ਹੈ ਹਰਮੀਤ ਚੀਮਾ ਸਾਹਿਬ ਕਿ ਆਹ ਜਿਹੜੀ ਇਲੈਕਸ਼ਨਸ ਆਉਂਦੀ ਹੈ ਉਸੇ ਬੰਦੇ ਨੂੰ ਚੈਨਲ ਵਾਈ ਦੇ ਸਟੂਡੀਓ 'ਚ ਐਂਟਰੀ ਦੇਵਾਂਗੇ ਜਿਹਨੂੰ ਇਹ ਵਾਅਦਾ ਲੈ ਲਈਏ ਕਿ ਭਾਈ ਸਾਹਿਬ ਤੁਸੀਂ ਬਾਅਦ 'ਚ ਵੀ ਕਾਲ ਕਰਨੀ ਹੈ ਕਿ ਨਹੀਂ ਕਰਨੀ। ਜਿੱਦਣ ਫੈਡਰਲ ਲੈਵਲ ਦੇ ਉੱਤੇ ਲਿਬਰਲ ਪਾਰਟੀ ਨੇ ਇਲੈਕਸ਼ਨ ਜਿੱਤੀ ਔਰ ਬੜੀ ਸਟਰੋਂਗ ਮੈਜੋਰਟੀ ਨੇ ਜਿੱਤੀ, ਮੈਨੂੰ ਬਿਲਕੁਲ ਉਮੀਦ ਨਹੀਂ ਸੀਗੀ ਕਿ ਨਵਦੀਪ ਬੈਂਸ ਸਾਹਿਬ ਅਗਲੇ ਦਿਨ ਕਾਲ ਕਰਨਗੇ, ਖਾਸਕਰ ਫੈਡਰਲ ਇਲੈਕਸ਼ਨ ਦੇ ਦਰਮਿਆਨ ਡੈਫੀਸਿਟ ਨੂੰ ਲੈ ਕੇ ਮੇਰੀ ਔਰ ਨਵਦੀਪ ਬੈਂਸ ਸਾਹਿਬ ਦੀ ਟੀਵੀ ਚੈਨਲ ਦੇ ਉੱਤੇ, ਕਿਉਂਕਿ ਦੇਖੋ ਸਾਡਾ ਤਾਂ ਕੰਮ ਹੈ ਔਖੇ ਸਵਾਲ ਪੁੱਛਣਾ। ਸੋ ਮੈਂ ਨਵਦੀਪ ਬੈਂਸ ਸਾਹਿਬ ਨੂੰ ਬੜੇ ਔਖੇ ਸਵਾਲ ਜੋ ਪੁੱਛਣੇ ਸੀਗੇ ਉਹ ਪੁੱਛੇ ਔਰ ਸਾਡੀ ਡਿਬੇਟ ਕਹਿ ਲਓ, ਬਹਿਸ ਕਹਿ ਲਓ, ਕੁਝ ਕਹਿ ਲਓ ਟੀਵੀ ਚੈਨਲ ਦੇ ਉੱਤੇ ਓਮਨੀ 'ਤੇ ਵੀ ਹੋਈ, ਰੋਜਰ 'ਤੇ ਵੀ ਹੋਈ, ਤੋ ਸਾਡੀ ਬੜੀ ਉਹ ਹੋਈ। ਅਤੇ ਮੈਂ ਆਪਣੀ ਜਗ੍ਹਾ 'ਤੇ ਅੜਿਆ ਸੀਗਾ, ਉਹ ਆਪਣੀ ਜਗ੍ਹਾ 'ਤੇ ਅੜਿਓ ਸੀਗੇ, ਤੋ ਆਪਣੀ ਆਪਣੀ ਗੱਲ ਅਸੀਂ ਕਹਿਣੀ ਹੁੰਦੀ ਹੈ। ਅਤੇ ਉਹ ਤੋਂ ਬਾਅਦ ਨਵਦੀਪ ਬੈਂਸ ਹੋਣਾ ਦਾ ਉਸ ਦਿਨ ਵੀ ਫੋਨ ਆਇਆ ਬਾਅਦ ਦੇ ਵਿੱਚ ਵੀ, ਮੈਂ ਕਿਹਾ ਜੀ ਦੇਖੋ ਮੈਂ ਕਿਸੇ ਚੀਜ਼ ਨੂੰ ਲਾਈਫ 'ਚ ਪਰਸਨਲੀ ਲੈਂਦਾ, ਕਿਉਂਕਿ ਨਾ ਮੈਂ ਜਿਹੜੇ ਤੁਹਾਨੂੰ ਸਵਾਲ ਪੁੱਛਣੇ ਆ ਬਜਟ ਡੈਫੀਸਿਟ ਬਿਲੀਅਨਸ ਆਫ ਡਾਲਰ ਦਾ, ਮੇਰੇ ਇਕੱਲੇ 'ਤੇ ਤਾਂ ਅਸਰ ਕਰ ਨਹੀਂ ਰਿਹਾ ਬੈਂਸ ਸਾਹਿਬ, ਅਤੇ ਇਹ ਤਾਂ ਸਾਰਿਆਂ 'ਤੇ ਅਸਰ ਕਰ ਰਿਹਾ ਨਾ। ਸੋ ਹੀ ਟੁੱਕ ਇਟ, ਹੀ ਡਿਡਨਟ ਟੇਕ ਇਟ ਪਰਸਨਲੀ, ਆਈ ਡਿਡਨਟ ਟੇਕ ਇਟ ਪਰਸਨਲੀ ਐਂਡ ਵੀ ਡਿਸਕਸ ਦੈਟ। ਜਿੱਦਣ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਅਤੇ ਅਗਲੇ ਦਿਨ ਸਵੇਰੇ ਮੇਰੀ ਐਕਸਪੈਕਟੇਸ਼ਨ ਨਹੀਂ ਸੀ ਕੋਈ, ਅਤੇ ਮੈਂ ਕਿਹਾ ਹਜੇ ਤਾਂ ਰਾਤ ਨੂੰ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹੋਣੇ ਤਾਂ ਸਵੇਰੇ ਆਰਾਮ ਕੀਤਾ ਜਾ ਰਿਹਾ ਹੋਣਾ। ਸੋ ਬੈਂਸ ਸਾਹਿਬ ਦੀ ਆਪਣੇ ਆਪ ਹੀ ਕਾਲ ਆ ਗਈ ਐਂਡ ਹੀ ਵਾਂਟਡ ਟੂ ਸੇ ਥੈਂਕ ਯੂ ਔਨ ਦੀ ਏਅਰ, ਮੈਂ ਕਿਹਾ ਜੀ ਕਮਾਲ ਕਰ ਦਿੱਤੀ ਹੈ। ਅਤੇ ਅੱਛਾ ਇਸੇ ਤਰ੍ਹਾਂ ਰਾਤ ਇੱਕ ਦਿਨ 11 ਵਜੇ ਮੈਂ ਇਹਨਾਂ ਨੂੰ ਫੋਨ ਮਿਲਾ ਲਿਆ, ਆਪਣੇ ਕੌਂਸਲਰ ਸਾਹਿਬ ਨੇ, ਰੀਜਨ ਹੁਣ ਤਾਂ ਰੀਜਨਲ ਕੌਂਸਲਰ ਬਣ ਗਏ ਉਸ ਵੇਲੇ ਕੌਂਸਲਰ ਸੀਗੇ ਗੁਰਪ੍ਰੀਤ ਢਿੱਲੋਂ, ਅਤੇ ਮੈਂ ਇਹਨਾਂ ਨੂੰ ਪੁੱਛਿਆ ਜੀ ਆਹ ਸਵਾਲਾਂ ਦੇ ਜਵਾਬ ਦਿਓ, ਅਤੇ ਉਹਨਾਂ ਨੇ ਫਟਾਫਟ ਫੋਨ ਚੁੱਕਿਆ ਅਤੇ ਰਾਤ 11 ਵਜੇ, ਹੁਣ ਪਹਿਲਾਂ ਮੈਂ ਜਿਸ ਤਰ੍ਹਾਂ ਦੱਸਿਆ ਵੀ ਕੌਂਸਲਰ ਸੀਗੇ ਰੀਜਨਲ ਕੌਂਸਲਰ ਹੁਣ ਬਣ ਗਏ ਨੇ, ਗੁਰਪ੍ਰੀਤ ਢਿੱਲੋਂ ਸਾਹਿਬ ਮੇਰੇ ਸਵਾਲਾਂ ਦੇ ਜਵਾਬ ਦੇਣ ਲੱਗ ਪਏ ਰਾਤ 11 ਵਜੇ। ਮੈਂ ਕਿਹਾ ਜੀ ਆਹ ਮੁੱਦਾ ਹੈਗਾ, ਆਹ ਗੱਲਬਾਤ ਹੈ, ਅਤੇ ਮੈਨੂੰ ਇਹਦਾ ਜਵਾਬ ਚਾਹੀਦਾ। ਉਹ ਕਹਿੰਦੇ ਜੀ ਉਸ ਹੀ ਸਟਾਰਟਡ ਐਕਸਪਲੇਨਿੰਗ ਮੀ ਦੈਟ। ਸੋ ਪਰ ਅਸੀਂ ਸੋਚ ਰਹੇ ਹਾਂ ਕਿ ਸਾਰੇ ਲੀਡਰ ਇਸੇ ਤਰ੍ਹਾਂ ਹੋਣਗੇ, ਹੁਣ ਅਸੀਂ ਇਹ ਚੀਜ਼ ਜ਼ਰੂਰ ਸਿੱਖੀ ਹੈ ਕਿ ਉਸ ਟਾਈਮ 'ਤੇ ਟੈਕਸਟ ਵੀ ਆ ਜਾਂਦਾ ਹੈ ਕਿ ਸੰਡੇ ਨੂੰ ਵੀ ਸਾਨੂੰ ਇੰਟਰਵਿਊ ਕਰ ਦਿਓ, ਹੁਣੇ ਵੀ ਸਾਨੂੰ ਚੈਨਲ 'ਤੇ ਲਓ ਫਟਾਫਟ। ਸੋ ਕਿਆ ਇਹ ਸਿਰਫ ਇਲੈਕਸ਼ਨ ਦੇ ਦਰਮਿਆਨ ਹੁੰਦਾ ਜਾਂ ਬਾਅਦ 'ਚ ਕਿੱਦਾਂ ਹੁੰਦਾ? ਸੋ ਇਹਦੀ ਅਪਡੇਟ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਸਾਹਿਬ ਨੂੰ ਦੁਬਾਰਾ ਈਮੇਲ ਮੈਂ ਪਵਾਈ ਹੈ, ਮੈਂ ਕਿਹਾ ਜੀ ਉਹਨਾਂ ਨੂੰ ਪੁੱਛੋ ਫਿਰ ਕਦੋਂ ਵਿਹਲੇ ਨੇ, ਪੁੱਛੀਏ ਉਹਨਾਂ ਨੂੰ ਇਹ $1.5 ਲੱਖ ਇਹ ਗਿਆ ਕਿੱਥੇ ਹੈ, ਇਹ $1.5 ਲੱਖ ਕਿੱਥੇ ਚਲਾ ਗਿਆ, ਇਹ 4 ਸਾਲ ਬਾਅਦ ਵੀ ਜਿਹੜਾ ਦੱਸਣਾ ਹੈ ਹੁਣੇ ਹੀ ਦੱਸ ਦਿਓ। ਇਹ ਨਾ ਹੋਵੇ ਵੀ 4 ਸਾਲ ਬਾਅਦ ਤੱਕ ਫਿਰ ਅਸੀਂ ਤੁਹਾਨੂੰ ਦੱਸਣ ਦਾ ਮੌਕਾ ਨਾ ਦਈਏ ਕਿ ਇਹ ਗਿਆ ਕਿੱਥੇ $1.5 ਲੱਖ, ਇਹ ਸਹੀ ਹੈ ਗਲਤ ਹੈ, ਇਹ ਜਿਹੜਾ $1.5 ਲੱਖ ਹੈ ਇਹ ਜ਼ਰੂਰ ਇਹਦਾ ਜਵਾਬ 'ਤੇ ਦੇਣਾ ਪਏਗਾ। ਹਾਂਜੀ ਅਗਲੀ ਕਾਲਰਸ ਨੂੰ ਰਿਕੁਐਸਟ ਆ ਕੇ ਵਾਰੀ ਵਾਰੀ ਤੁਹਾਡੀਆਂ ਕਾਲ ਦੱਸੀ ਆਨ ਦੀਅਰ ਕਰ ਰਹੇ ਹੈਗੇ ਆ। ਹਾਂਜੀ ਗੁਰਦੀਪ ਜੀ ਤੁਸੀਂ ਆਉਂਦੇ ਰੋਂਗੋ ਹੈਡ।
ਹਾਂਜੀ ਜਗਵੀਰ ਜੀ, ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜਗਵੀਰ ਜੀ। ਵੈਸੇ ਜਿੰਨਾ ਕੁ ਤੁਸੀਂ ਐਕਸਪਲੇਨ ਕਰ ਰਹੇ ਹੋ ਜਾਂ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਦੇ ਹੋ, ਇੱਕ ਗੱਲ ਹੀ ਤਾਂ ਤੁਹਾਡਾ ਵੈਸੇ ਧੰਨਵਾਦ ਕਰਨਾ ਬਣਦਾ ਹੈ ਕਿ ਥੋੜ੍ਹਾ ਜਿਹਾ ਆਮ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਸਵਾਲ ਵੀ ਪੁੱਛਣੇ ਆ ਤੇ ਸਾਡੇ ਰਾਈਟਸ ਕੀ ਆ। ਭਾਵੇਂ ਥੋੜ੍ਹੇ ਥੋੜ੍ਹੇ ਹੀ ਸਹੀ, ਜਿੰਨਾ ਵੀ ਪਤਾ ਲੱਗਾ ਉਹ ਜ਼ਰੂਰ ਵੈਸੇ ਇਸ ਤੋਂ ਵੀ ਵੱਧ। ਜਗਵੀਰ ਜੀ ਮੈਂ ਵੈਸੇ ਇੱਥੇ ਸਿਰਫ ਅੱਜ ਕਿਸੇ ਨੂੰ ਕੋਸਣ ਲਈ ਜਾਂ ਕਿਸੇ ਦਾ ਕਸੂਰ ਕੱਢਣ ਲਈ ਫੋਨ ਨਹੀਂ ਕੀਤਾ ਜਾਂ ਆਪਾਂ ਸਵਾਲਾਂ ਦੇ ਜਵਾਬ ਉਹਨਾਂ ਕੋਲ ਤਾਂ ਲੈਣੇ ਹੀ ਲੈਣੇ ਨੇ। ਮੇਰਾ ਸਵਾਲ ਜਗਵੀਰ ਜੀ ਤੁਹਾਨੂੰ ਆ ਕਿ ਦੇਖੋ ਦੋ ਵਰਡ ਨੇ ਮਿਸਮੈਨੇਜਮੈਂਟ ਤੇ ਟ੍ਰਾਂਸਪੇਰੈਂਸੀ, ਇਹ ਦੋਨਾਂ ਦੇ ਹੀ ਬੜੀ ਵੈਲਿਊ ਆ। ਹੁਣ ਦੇਖੋ ਆਪਾਂ ਇੰਡੀਆ ਦੇ ਵਿੱਚ ਜਦੋਂ ਵੀ ਕੋਈ ਫੰਡਿੰਗ ਜਦੋਂ ਜਾਰੀ ਹੁੰਦੀ ਸੀ ਉਦੋਂ ਐਲਾਨ ਹੁੰਦੇ ਸੀ ਇੰਨੇ 100 ਕਰੋੜ ਇੱਥੇ ਲਾ ਦਿਆਂਗੇ ਇੱਥੇ ਲਾ ਦਿਆਂਗੇ, ਪਰ ਜਦੋਂ ਤੁਸੀਂ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਉਹਦੀ ਕੁਆਲਿਟੀ ਦੇਖੋ ਤਾਂ ਪਤਾ ਲੱਗਦਾ ਕਿ ਉਹਦੇ ਵਿੱਚ ਕਈ 100 ਕਰੋੜ ਜਿਹੜੇ ਆ ਉਹ ਲੱਗੇ ਹੀ ਨਹੀਂ। ਉੱਥੇ ਕੋਈ ਪੁੱਛਣ ਵਾਲਾ ਹੈ ਟਰਾਈ ਕਰਦਾ ਤੁਹਾਨੂੰ ਪਤਾ ਕਰੀ ਐਕਚੁਅਲੀ।
ਹਾਂਜੀ ਸੋਰੀ ਮੈਂ ਇੱਕ ਮਿੰਟ ਇੰਟਰਪਟ ਕਰ ਰਿਹਾ, ਸਾਡੇ ਅਗਲੇ ਕਾਲਰ ਨੂੰ ਰਿਕੁਐਸਟ ਹੈ ਕਿ ਪਲੀਜ਼ ਆਪਣਾ ਫੋਨ ਮਿਊਟ ਕਰ ਲਓ, ਤੁਹਾਡੀ ਲਾਈਨ ਮੈਂ ਲਾਈਨ ਅਪ ਕਰ ਦਿੱਤੀ ਹੈ। ਗੁਰਦੀਪ ਜੀ ਨੂੰ ਆਪਣੀ ਗੱਲ ਆਰਾਮ ਦੇ ਨਾਲ ਕਹਿ ਲੈਣ ਦਿਓ। ਕਾਲਰ ਨੂੰ ਰਿਕੁਐਸਟ ਹੈ ਕਿ ਜਦ ਤੁਹਾਡੀ ਲਾਈਨ ਮਿਲ ਜਾਂਦੀ ਆਪਣਾ ਫੋਨ ਮਿਊਟ ਕਰ ਲਿਆ ਕਰੋ, ਤੁਹਾਡਾ ਅਸੀਂ ਨਾਮ ਲੈਂਦੇ ਹਾਂ ਜਾਂ ਫੋਨ ਨੰਬਰ ਦੱਸਦੇ ਹਾਂ ਫਿਰ ਤੁਸੀਂ ਗੱਲ ਆਪਣੀ ਕਰ ਸਕਦੇ ਹੋ। ਹਾਂਜੀ ਗੁਰਦੀਪ ਜੀ ਸੋਰੀ ਗੋ ਹੈਡ ਜੀ।
ਨੋ ਪ੍ਰੋਬਲਮ ਜਗਵੀਰ ਜੀ। ਜਗਵੀਰ ਜੀ ਮੈਂ ਕਹਿ ਰਿਹਾ ਸੀ ਕਿ ਪੈਸੇ ਇੰਡੀਆ ਵਿੱਚ ਵੀ ਕਾਫੀ ਗੌਰਮੈਂਟਾਂ ਖਰਚ ਕਰਦੀਆਂ ਨੇ ਪਰ ਟ੍ਰਾਂਸਪੇਰੈਂਸੀ ਜਾਂ ਮਿਸਮੈਨੇਜਮੈਂਟ ਕਰਕੇ ਜਿਹੜੇ ਆ ਉਹ ਆਮ ਲੋਕਾਂ ਤੱਕ ਉਨੀ ਸਹੂਲਤ ਜਾਂ ਉਨਾ ਵਧੀਆ ਪ੍ਰੋਡਕਟ ਨਹੀਂ ਪਹੁੰਚ ਰਿਹਾ। ਜਗਵੀਰ ਜੀ ਪੈਸਾ ਇੱਥੇ ਵੀ ਗੌਰਮੈਂਟ ਕੋਲ ਪਹਿਲਾਂ ਗੌਰਮੈਂਟਾਂ ਕੋਲ ਕਾਫੀ ਸੀ, ਤੁਹਾਨੂੰ ਪਤਾ ਜਿਹੜਾ ਇੱਥੇ ਜਿਹੜਾ ਪਲਾਂਟ ਕੈਂਸਲ ਕੀਤਾ ਸੀ ਜਿਹੜੇ ਸਾਡੇ ਪਹਿਲੇ ਪ੍ਰੀਮੀਅਰ ਸੀ ਉਹਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਜਿਹੜਾ ਉਹ ਨੁਕਸਾਨ ਹੋਇਆ। ਮਿਸਮੈਨੇਜਮੈਂਟ ਜਗਵੀਰ ਜੀ ਇੱਥੇ ਵੀ ਬੜੇ ਹਾਈ ਲੈਵਲ ਦੇ ਉੱਤੇ ਆ ਤੇ ਟ੍ਰਾਂਸਪੇਰੈਂਸੀ ਇੱਥੇ ਵੀ ਨਹੀਂ ਹੈ। ਜਗਵੀਰ ਜੀ ਹੁਣ ਆਪਾਂ ਬੜਾ ਐਡਵਾਂਸ ਹੋ ਚੁੱਕੇ ਹਾਂ ਅਸੀਂ ਗੱਲਾਂ ਤੇ, ਵੈਸੇ ਆਪਣੇ ਤੁਸੀਂ ਤੁਹਾਨੂੰ ਪਤਾ ਕਿ ਉੱਪਰ ਚੰਦ ਤੇ ਹੋਰ ਜਿਹੜੇ ਗ੍ਰਹਿ ਨੇ ਉਹਨਾਂ ਤੇ ਕਲੋਨੀਆਂ ਬਣਾਉਣ ਦੀ ਵੀ ਕਰ ਰਹੇ ਹਾਂ। ਕੀ ਜਗਵੀਰ ਜੀ ਜਿਹੜੀਆਂ ਗੌਰਮੈਂਟਾਂ ਨੇ ਇਸ ਤਰ੍ਹਾਂ ਦਾ ਸਿਸਟਮ ਆਨਲਾਈਨ ਸੈਟਅਪ ਨਹੀਂ ਕਰ ਸਕਦੀਆਂ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕਿੰਨਾ ਪੈਸਾ ਉਹਨਾਂ ਨੇ ਰਿਲੀਜ਼ ਕੀਤਾ, ਕਿੰਨਾ ਕਿੰਨਾ ਨੇ ਕਿੰਨੀ ਬਿਡ ਕੀਤੀ ਤੇ ਕਿਹੜੇ ਕਿਹੜੀ ਕੰਪਨੀਆਂ ਨੇ ਕਿੰਨੇ ਪੈਸੇ ਦੇ ਉੱਤੇ ਉਹ ਕੰਟਰੈਕਟ ਲਿਆ ਤੇ ਉਹਦੀ ਕੁਆਲਿਟੀ ਦਾ ਬਾਰੇ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕੀਤੇ। ਜਗਵੀਰ ਜੀ ਆਪਾਂ ਕਾਫੀ ਐਡਵਾਂਸ ਹੋ ਚੁੱਕੇ ਹਾਂ, ਕੀ ਸਾਨੂੰ ਇਸ ਪਾਸੇ ਆਪਣੀ ਗੱਲ ਨਹੀਂ ਤੋਰਨੀ ਚਾਹੀਦੀ ਹੈ? ਜਿੰਨੇ ਵੀ ਹੁਣ ਤੁਸੀਂ 1.5 ਲੱਖ ਦੀ ਗੱਲ ਕਰ ਰਹੇ ਹੋ ਜਿਹੜਾ ਸਿਟੀ ਨੇ ਦਿੱਤਾ, ਕੀ ਇਹਨਾਂ ਦੀ ਕੋਈ ਵੈਬਸਾਈਟ ਦੇ ਉੱਤੇ ਇਹਨਾਂ ਨੇ ਪੋਸਟ ਕੀਤਾ ਹੈ ਕਿ ਅਸੀਂ ਇਸ ਕੰਪਨੀ ਨੂੰ ਜਾਂ ਇਸ ਬੰਦਿਆਂ ਨੂੰ ਪੈਸਾ ਦਿੱਤਾ ਹੈ ਤੇ ਕਿਉਂ ਦਿੱਤਾ? ਜੇ ਦਿੱਤਾ ਹੈ ਤਾਂ ਉਹਦਾ ਜਵਾਬ ਜਿਹੜਾ ਆਨਲਾਈਨ ਕੀ ਸਾਨੂੰ ਨਹੀਂ ਮਿਲ ਸਕਦਾ? ਬਜਾਏ ਕਿ ਇਹਨਾਂ ਕੋਲ ਅਸੀਂ ਤਰਲੇ ਮਾਰਨ ਦੇ ਤੋਂ ਕੁਸ਼ਚਨ ਦੇ ਆਂਸਰ ਦਿਓ, ਉਹ ਤੇ ਆਂਸਰ ਤੇ ਇਹਨਾਂ ਨੇ ਸਿਰਫ ਵੋਟਾਂ ਵੇਲੇ ਥੋੜੇ ਬਹੁਤੇ ਦੇ ਦੇਣੇ ਆ, ਇਹਨਾਂ ਨੇ ਕਹਿ ਦੇਣਾ ਅਸੀਂ ਚੈੱਕ ਕਰਾਵਾਂਗੇ, ਇਨਕੁਆਇਰੀ ਹੋਏਗੀ, ਪਰ ਉਹ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਤੇ ਕਿਸ ਤਰ੍ਹਾਂ ਉਹ ਖਤਮ ਹੋ ਜਾਂਦੀ ਹੈ, ਉਹਨੂੰ ਜਾਇਜ਼ ਕਿੱਦਾਂ ਬਣਾ ਲਿਆ ਜਾਂਦਾ। ਜਗਵੀਰ ਜੀ ਮੈਨੂੰ ਲੱਗਦਾ ਕਿ ਹੁਣ ਉਹ ਸਵਾਲ ਪੁੱਛਣ ਦਾ ਸਮਾਂ ਵੀ ਜਿਹੜਾ ਉਹ ਲੰਘ ਚੁੱਕਿਆ ਹੈ। ਹੁਣ ਸਾਨੂੰ ਡਿਮਾਂਡ ਇਹ ਕਰਨੀ ਚਾਹੀਦੀ ਕਿ ਸਾਨੂੰ ਆਨਲਾਈਨ ਸਾਰਾ ਕੁਝ ਚਾਹੀਦਾ ਆ, ਕਦੋਂ ਕਿਹੜੇ ਬੰਦੇ ਨੇ ਕਿੰਨਾ ਪੈਸਾ ਰਿਲੀਜ਼ ਕੀਤਾ, ਕਿੰਨੇ ਕੰਟਰੈਕਟ ਲਏ, ਕਿਸ ਤਰ੍ਹਾਂ ਪੈਸਾ ਲੱਗਾ, ਉਹ ਸਾਰੀ ਇਨਫੋਰਮੇਸ਼ਨ ਚਾਹੀਦੀ ਹੈ। ਜਗਵੀਰ ਜੀ ਇੱਥੋਂ ਤੱਕ ਵੀ ਤਾਂ ਮੈਂ ਤਾਂ ਇਹ ਕਹਾਂਗਾ ਕਿ ਜੇ ਅੱਜ ਗੁਰਦੁਆਰਿਆਂ ਦੇ ਪੈਸੇ ਵੀ ਲੋਕੀ ਆਪਣੇ ਆਪਣੇ ਘਰਾਂ 'ਚੋਂ ਬੈਂਕ ਦੇ ਵਿੱਚ ਜਾਣ ਲੱਪਣ ਤੇ ਗੁਰਦੁਆਰਿਆਂ ਵਾਲੇ ਜਾਂ ਮੰਦਰਾਂ ਵਾਲੇ ਮਸੀਤਾਂ ਵਾਲੇ ਜਿਹੜੇ ਆਨਲਾਈਨ ਉਹਦੀ ਡਿਟੇਲ ਦੇਣ ਲੱਪਣ ਤੇ ਅੱਧੇ ਮਸਲੇ ਅੱਧੀ ਲੜਾਈਆਂ ਅੱਜ ਹੀ ਸੁਲਝ ਸਕਦੇ ਆ ਜੀ। ਤੁਹਾਡੇ ਇਸ ਬਾਰੇ ਕੀ ਵਿਚਾਰ ਮੈਂ ਆਫ ਈਅਰ ਸੁਣਦਾ ਜੀ? ਧੰਨਵਾਦ।
ਹਾਂਜੀ ਧੰਨਵਾਦ ਜੀ। ਦੇਖੋ ਇਹਦੇ ਬਾਰੇ ਉਹ ਆਨਲਾਈਨ ਜਿਹੜੀ ਆ ਬਿਲਕੁਲ ਡਾਟਾ ਅਵੇਲੇਬਲ ਕਰਵਾਇਆ ਜਾਂਦਾ ਹੈਗਾ, ਪਰ ਹਜੇ ਜੇ ਤੁਸੀਂ ਕਹਿ ਦੋ ਕਿ ਜੀ ਹਾਂਜੀ ਉਹਦੇ ਵਿੱਚ ਕਿਆ ਪੂਰੀ ਤਰ੍ਹਾਂ ਕਲੀਅਰ ਹੋ ਜਾਂਦਾ ਇੱਕ ਆਨਲਾਈਨ ਦੇ ਵਿੱਚ ਕਿ ਇਹ ਕਿਉਂ ਦਿੱਤਾ ਗਿਆ, ਉਹ ਕਈ ਵਾਰ ਕਈ ਤਰ੍ਹਾਂ ਦੇ ਸਵਾਲ ਰਹਿ ਜਾਂਦੇ ਆ। ਮੈਂ ਤੁਹਾਨੂੰ ਉਹਦਾ ਐਗਜ਼ਾਮਪਲ ਦੇ ਕੇ ਦੱਸਦਾ। ਸੇ ਫੋਰ ਐਗਜ਼ਾਮਪਲ ਕਿਸੇ ABC ਸਿਟੀ ਆ, ਮੈਂ ਕਿਸੇ ਟੋਰੋਂਟੋ ਦੀ ਗੱਲ ਨਹੀਂ ਕਰ ਰਿਹਾ, ਮਿਸੇ ਸਾਗਾ ਦੀ ਗੱਲ ਨਹੀਂ ਕਰ ਰਿਹਾ, ਬ੍ਰੈਂਪਟਨ ਦੀ ਗੱਲ ਨਹੀਂ ਕਰ ਰਿਹਾ, ਮੈਂ ਜਨਰਲ ਨਾਮ ਲੈ ਰਿਹਾ। ਫਰਜ਼ ਕਰ ਲਓ ਕੋਈ ABC ਸਿਟੀ ਹੈ, ਉਹਨੇ ਆਪਣੀ ਵੈਬਸਾਈਟ 'ਤੇ ਲਗਾ ਦਿੱਤਾ ਕਿ XYZ ਔਰਗਨਾਈਜੇਸ਼ਨ ਨੂੰ ਅਸੀਂ ਮਲਟੀਕਲਚਰਲਿਜ਼ਮ ਜਾਂ ਇਸ ਚੀਜ਼ ਦੇ ਨਾਂ ਦੇ ਉੱਤੇ ਅਸੀਂ $1,00,000 ਦੀ ਫੰਡਿੰਗ ਦੇ ਦਿੱਤੀ ਆ। ਠੀਕ ਹੈ, ਹੁਣ ਉਹਦੇ ਨਾਲ ਤੁਹਾਨੂੰ ਕੀ ਪਤਾ ਲੱਗਾ? ਉਹ ਜਿਹੜੀ $1,00,000 ਦੀ ਫੰਡਿੰਗ ਦਿੱਤੀ ਗਈ ਆ, ਉਹਨਾਂ ਨੇ ਮੇਲਾ ਕਰਾਇਆ, ਕੀ ਕਰਾਇਆ, ਕੀ ਨਹੀਂ ਕਰਾਇਆ, ਉਹਦੇ ਬਾਰੇ ਆਪਾਂ ਨੂੰ ਤਾਂ ਕੋਈ ਆਈਡੀਆ ਨਹੀਂ ਲੱਗਾ। ਠੀਕ ਹੈ, ਸੋ ਇਹ ਜ਼ਰੂਰੀ ਆ ਕਿ ਜਾਣਨਾ ਕਿ ਉਹਨੂੰ ਕਿਸ ਕ੍ਰਾਈਟੀਰੀਆ 'ਚ ਦਿੱਤੀ ਗਈ ਹੈ, ਕਿਉਂ ਦਿੱਤੀ ਗਈ ਹੈ, ਇਹਦਾ ਸਾਡੀ ਸਿਟੀ ਨੂੰ ਕੀ ਫਾਇਦਾ ਜਾਂ ਸਾਡੀ ਪ੍ਰੋਵਿੰਸ ਨੂੰ ਕੀ ਫਾਇਦਾ, ਜੇ ਫੈਡਰਲ ਸਰਕਾਰ ਵੱਲੋਂ ਮਿਲੀ ਹੈ ਤਾਂ ਫੈਡਰਲ ਸਰਕਾਰ ਦਾ ਇਹਦੇ ਵਿੱਚ ਕੀ ਫਾਇਦਾ ਹੈ, ਇਹ ਜਾਣਨਾ ਬੜਾ ਜ਼ਰੂਰੀ ਹੈ। ਸੋ ਅਸੀਂ ਇਸ ਲਈ ਜਾ ਰਹੇ ਸੀਗੇ ਕਿ ਸਾਡੇ ਲਿਸਨਰਸ ਜਿਹੜੇ ਨੇ ਉਹ ਜ਼ਰੂਰ ਇਹਦੇ ਬਾਰੇ ਜਾਣਨ। ਹਾਲ ਹੀ ਦੇ ਵਿੱਚ ਰੂਬੀ ਸੋਹਤਾ ਜੀ ਆਏ ਸੀਗੇ, ਤੁਹਾਨੂੰ ਯਾਦ ਹੋਏਗਾ ਕਿ ਮੈਂ ਰੂਬੀ ਸੋਹਤਾ ਜੀ ਨੂੰ ਵੀ ਇਹ ਸਵਾਲ ਪੁੱਛਿਆ ਸੀਗਾ ਕਿ ਫੈਡਰਲ ਸਰਕਾਰ ਜਿਹੜੀ ਫੰਡਿੰਗ ਦੇ ਰਹੀ ਹੈ ਮਾਮਲਾ ਇੰਟੈਗ੍ਰਿਟੀ ਕਮਿਸ਼ਨਰ ਕੋਲ ਪਹੁੰਚ ਚੁੱਕਾ ਹੈ ਵੈਸੇ ਇਹ, ਸੋ ਅਸੀਂ ਤੁਹਾਨੂੰ ਇਹਦੇ ਬਾਰੇ ਅਪਡੇਟ ਜਿਹੜੀ ਆ ਉਹ ਦਿੰਦੇ ਰਵਾਂਗੇ। ਹਾਂਜੀ ਅਗਲੀ ਕਾਲ ਵੱਲ ਵੱਧਦੇ ਨੇ, ਇੰਦਰਦੀਪ ਜੀ ਤੁਸੀਂ ਆਉਂਦੇ ਰਹੋ। ਇੰਦਰਦੀਪ ਜੀ ਗੋ ਹੈਡ। ਸਤਿ
ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਇੱਕ ਤਾਂ ਇਨਫੋਰਮੇਸ਼ਨ ਦੇਣੀ ਹੈ ਤੇ ਇੱਕ ਤੁਹਾਡੀ ਓਪੀਨੀਅਨ ਲੈਣੀ ਹੈ ਜੀ। ਇਨਫੋਰਮੇਸ਼ਨ ਵੀ ਤਾਂ ਕਿਉਂਕਿ ਤੁਸੀਂ ਇਕੱਠ ਦੀ ਗੱਲ ਕੀਤੀ ਆ, ਡਾਕਫੋਰ ਹੋਣਾ ਦੀ ਗੱਲ ਕੀਤੀ ਆ, ਤੇ 15 ਅਗਸਤ ਨੂੰ ਜਿਹੜਾ ਬ੍ਰੈਂਪਟਨ ਐਕਸ਼ਨ ਕੋਲੀਸ਼ਨ ਤੇ 15 ਐਂਡ ਫੇਅਰਨੈਸ ਦਾ ਬ੍ਰੈਂਪਟਨ ਵਾਲਾ ਚੈਪਟਰ ਹੈ ਜੀ, ਉਹਨਾਂ ਨੇ ਆਪਣੇ ਜਿਹੜੇ ਆ ਮਨਿਸਟਰ ਪ੍ਰਮਿਤ ਸਰਕਾਰੀਆਂ ਉਹਨਾਂ ਤੱਕ ਇੱਕ ਮੈਮੋਰੈਂਡਮ ਦੇਣ ਦਾ ਪ੍ਰੋਗਰਾਮ ਬਣਾਇਆ, ਤੇ ਜਿਹੜੇ ਵੀ ਇਹ ਗੱਲ ਕਰਦੇ ਆ, ਜਿਵੇਂ ਤੁਸੀਂ ਵੀ ਕਿਹਾ ਸੀ ਵੀ ਕਮਿਊਨਿਟੀ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਤੇ ਉਹ ਇੱਕ ਹੈਗਾ ਆ ਜਿਹੜੇ ਵੀ ਕੱਟਸ ਵਾਸਤੇ ਫੀਲ ਕਰਦੇ ਆ ਵੀ ਉਹ ਗਲਤ ਹੋਏ ਆ ਜਾਂ ਰਿਵਰਸ ਹੋਣੇ ਚਾਹੀਦੇ ਆ, ਤੇ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਆ, ਤੇ ਉੱਥੇ ਪ੍ਰਮਿਤ ਸਰਕਾਰੀਆ ਨੂੰ ਜਿਹੜਾ ਮਿਲਣ ਵਾਲਾ ਡੈਲੀਗੇਸ਼ਨ ਜਾਣਾ ਉਹਦੇ 'ਚ ਜਾ ਸਕਦੇ ਆ। ਦੂਜੀ ਮੈਂ ਤੁਹਾਡੀ ਓਪੀਨੀਅਨ ਲੈਣੀ ਚਾਹੁੰਦਾ ਆ ਬਈ ਇੰਡੀਆ ਆ ਰਹੀਆਂ ਵੀ 3.5 ਲੱਖ ਆਟੋ ਸੈਕਟਰ ਦੀ ਜੋਬ ਜਿਹੜੀ ਆ ਉਹ ਜਾਂਦੀ ਲੱਗੀ ਆ ਜੀ, ਤੇ ਕਾਫੀ ਸਾਰੀਆਂ ਜੋਬ ਤੇ ਕਾਫੀ ਸਾਰੇ ਪਲਾਂਟਸ ਜਿਹੜੇ ਸਟੀਲ ਦੇ ਨਾਲ ਰਿਲੇਟਡ ਆ ਜਮਸ਼ੇਦਪੁਰ ਵਾਲੇ ਪਾਸੇ, ਉਹਨਾਂ ਦੇ ਵੀ ਹਾਲਾਤ ਕੋਈ ਬਾਹਲੇ ਵਧੀਆ ਨਹੀਂ ਗੇ, ਤੇ ਉਹ ਵੀ ਜਾਂਦੇ ਲੱਗ ਸਕਦੇ ਆ। ਬਟ ਮੈਜੋਰਿਟੀ ਜਿਹੜਾ ਮੀਡੀਆ ਆ ਜਿੱਥੇ ਡਿਬੇਟਾਂ ਤੇ ਉਹ ਸਾਰਾ ਕੁਛ ਹੋ ਰਿਹਾ, ਅੱਜ ਸਵੇਰੇ ਵੀ ਦੇਖ ਰਹੇ ਸੀਗੇ, ਉਹਦੇ ਤੇ ਵੀ ਉਹ ਜਿਹੜਾ ਪੱਛਮੀ ਬੰਗਾਲ ਵਾਲਾ ਜਿਹੜਾ ਦੁਰਗਾ ਪੂਜਾ ਵਾਲੀ ਡਿਸਕਸ਼ਨ ਚੱਲ ਰਹੀ ਸੀਗੀ, ਉਹ ਤੇ ਆਟੋ ਸੈਕਟਰ ਜੇ ਦੇਖੀ, ਆਟੋ ਸੈਕਟਰ ਗਲੋਬਲ ਆ, ਜੇ ਇੰਡੀਆ ਦੇ ਵਿੱਚ ਇੰਨਾ ਕੁਛ ਹੋ ਰਿਹਾ ਤੇ ਇੱਧਰ ਵੀ ਹੋ ਸਕਦਾ ਹੈ, ਤੇ ਅੰਟਾਰੀਓ ਦੀ ਇਕੋਨਮੀ ਹੋਈ ਜਿਹੜੀ ਆ ਉਹ ਆਟੋ ਸੈਕਟਰ ਤੇ ਆ, ਉਹਦੇ ਬਾਰੇ ਡਿਸਕਸ਼ਨ ਇੰਨੀ ਸ਼ਿੱਦਤ ਨਾਲ ਕਿਉਂ ਨਹੀਂ ਹੋ ਰਹੀ? ਜੇ ਉਸ ਦੀ ਬਜਾਏ ਜਿਹੜੀਆਂ ਹੋਰ ਗੱਲਾਂ ਹੈਗੀਆਂ, ਕਿਉਂਕਿ ਜੇ ਜੋਬਾਂ ਜਾਂਦੀਆਂ ਲੱਗੀਆਂ ਤੇ ਬਾਕੀ ਸਾਰੀ ਡਿਸਕਸ਼ਨ ਜਿਹੜੀ ਉਹ ਸੈਕੰਡਰੀ ਹੋ ਜਾਣੀ ਹੈ, ਵਿਹਲਾ ਬੰਦਾ ਤੇ ਡਿਸਕਸ਼ਨ ਕਰਨ ਜੋਗਾ ਵੀ ਨਹੀਂ ਰਹਿੰਦਾ ਜੀ। ਇਸ ਬਾਰੇ ਤੁਹਾਡੀ ਓਪੀਨੀਅਨ ਲੈਣੀ ਚਾਹੁੰਦਾ ਮੈਂ। ਧੰਨਵਾਦ।
ਹਾਂਜੀ ਧੰਨਵਾਦ ਜੀ। ਇੰਦਰਦੀਪ ਜੀ, ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਆਟੋ ਸੈਕਟਰ ਦੀ ਗੱਲ ਕੀਤੀ ਹੈ, ਇੰਡੀਆ ਦੇ ਆਟੋ ਸੈਕਟਰ ਦੀ, ਅਸੀਂ ਅੱਜ ਹੈਡਲਾਈਨਸ ਵਿੱਚ ਵੀ ਇਹਦੀ ਜ਼ਿਕਰ ਕਰ ਚੁੱਕੇ ਹਾਂ। ਇਹਦੇ 'ਚ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੈਗੇ ਹੋ, ਜੋ ਅਸੀਂ ਹੈਡਲਾਈਨਸ ਦੇ ਵਿੱਚ ਵੀ ਅੱਜ ਦੱਸਿਆ ਕਿ 3 ਲੱਖ ਜੋਬਾਂ ਆਲਰੇਡੀ ਜਾ ਚੁੱਕੀਆਂ, 10 ਲੱਖ ਜੋਬਾਂ ਜਾਣ ਦਾ ਖਤਰਾ ਹੈ ਟੋਟਲ। ਔਰ ਇਹਦੇ ਨਾਲ ਇੱਕ ਮੈਂ ਤੁਹਾਨੂੰ ਰੀਜ਼ਨ ਵੀ ਇਹਦਾ ਦੱਸ ਦਿੰਦਾ, ਹੈਡਲਾਈਨ 'ਚ ਮੈਂ ਰੀਜ਼ਨ ਨਹੀਂ ਸੀ ਦੱਸਿਆ। ਰੀਜ਼ਨ ਸਰ ਇਹਦਾ ਇਹ ਹੈਗਾ, ਇੱਕ ਤਾਂ ਜਿਹੜੀ ਐਕਸਪੋਰਟ ਮਾਰਕੀਟ ਹੈ ਉਹ ਘਟੀ ਹੈਗੀ ਹੈ, ਕਾਫੀ ਵੱਡਾ ਡਿਕਲਾਈਨ ਹੈ, ਤਕਰੀਬਨ 4.5% ਦਾ ਡਿਕਲਾਈਨ ਹੈ ਐਕਸਪੋਰਟ ਮਾਰਕੀਟ ਦੇ ਵਿੱਚ ਇੱਕ ਸਾਲ ਤੋਂ ਪਹਿਲਾਂ ਦਾ। ਦੂਸਰਾ ਜਿਹੜਾ ਹੈ ਕਿ ਜਿਹੜੀ ਡੋਮੈਸਟਿਕ ਲੈਵਲ ਦੇ ਉੱਤੇ ਵੀ ਵਿਦਇਨ ਇੰਡੀਆ ਵੀ ਜਿਹੜੀ ਡੋਮੈਸਟਿਕ ਮਾਰਕੀਟ ਆ ਉਹ ਬਹੁਤ ਬੁਰੀ ਤਰ੍ਹਾਂ ਥੱਲੇ ਆਈ ਹੈਗੀ ਆ, ਤਕਰੀਬਨ 25% ਡੋਮੈਸਟਿਕ ਮਾਰਕੀਟ ਥੱਲੇ ਆ ਗਈ ਹੈ ਸੇਲਸ ਦੀ, ਜੇ ਅਸੀਂ ਸੇਲ ਦੀ ਗੱਲ ਕਰੀਏ। ਜੇ ਸੇਲ ਡਾਊਨ ਆ 25% ਤੇ ਲੋਕਾਂ ਨੇ ਆਪਣੀਆਂ ਗੱਡੀਆਂ ਫਿਰ ਉਨੀਆਂ ਬਣਾਉਣੀਆਂ, ਤੇ ਇਸ ਕਾਰਨ ਪ੍ਰੋਡਕਸ਼ਨ ਵੀ ਤਕਰੀਬਨ 26% ਡਾਊਨ ਆ। ਜੇ ਸੇਲ ਘੱਟ ਗਈ, ਐਕਸਪੋਰਟ ਘੱਟ ਗਈ, ਪ੍ਰੋਡਕਸ਼ਨ ਡਾਊਨ ਹੈ, ਤੇ 3 ਲੱਖ ਨੌਕਰੀਆਂ ਤੇ ਚਲੀਆਂ ਗਈਆਂ, 10 ਲੱਖ ਟੋਟਲ ਜਿਹੜੀਆਂ ਨੇ ਨੌਕਰੀਆਂ ਉਹ ਜਾ ਸਕਦੀਆਂ ਨੇ। ਹੁਣ ਇਹਦੇ ਲਈ ਕਰਨਾ ਕੀ ਪਏਗਾ? ਹੁਣ ਇਹਦੇ ਲਈ ਜਿਹੜੀ ਆਟੋ ਸੈਕਟਰ ਵਾਲਿਆਂ ਦੀ ਮੰਗ ਆ, ਪਹਿਲਾਂ ਮੈਂ ਉਹ ਦੱਸਦਾ ਉਹ ਕੀ ਮੰਗ ਕਰ ਰਹੇ ਆ। ਉਹ ਕਹਿੰਦੇ ਵੀ ਜਿਹੜੀ ਸਰਕਾਰ ਨੇ, ਮੋਦੀ ਸਰਕਾਰ ਨੇ 28% ਦੀ GST ਲਗਾਈ ਆ, ਇਹਨੂੰ ਘਟਾ ਕੇ 18% ਕਰਤੀ ਜਾਵੇ। ਇੱਕ ਤਾਂ ਉਹ GST ਆਟੋ ਸੈਕਟਰ 'ਚ ਚਾਹੁੰਦੇ ਆ ਕਿ ਇਹ ਘਟਾਈ ਜਾਵੇ। ਦੂਸਰਾ ਜਿਹੜਾ ਇਸ ਵੇਲੇ ਲੈਂਡਿੰਗ ਹੈਗੀ ਆ, ਉਹਨੂੰ ਥੋੜ੍ਹੀ ਜਿਹੀ ਈਜ਼ ਅਪ ਕੀਤਾ ਜਾਵੇ, ਕਿਉਂਕਿ ਲੋਨ ਜਿਹੜਾ ਉਹ ਪਹਿਲਾਂ ਥੋੜ੍ਹਾ ਆਸਾਨੀ ਨਾਲ ਮਿਲ ਰਿਹਾ ਸੀ, ਲੋਨ ਹੁਣ ਥੋੜ੍ਹਾ ਇੰਨਾ ਆਸਾਨੀ ਦੇ ਨਾਲ ਨਹੀਂ ਮਿਲ ਰਿਹਾ, ਇਸ ਕਾਰਨ ਉਹ ਵੀ ਜਿਹੜਾ ਉਹਦਾ ਵੀ ਜਿਹੜਾ ਅਸਰ ਹੈ ਉਹ ਵੀ ਕਿਤੇ ਨਾ ਕਿਤੇ ਆਟੋ ਸੈਕਟਰ ਦੇ ਉੱਤੇ ਜਿਹੜਾ ਉਹ ਪੈ ਗਿਆ। ਸੋ ਇਹ ਫੈਕਟਰਸ ਨੇ। ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇਹਦੇ ਨਾਲ ਇੰਡੀਆ ਦੀ ਜਿਹੜੀ GDP ਹੈ ਉਹ ਟਾਰਗੇਟ ਤੇ 8% ਹੈ, ਕਿਉਂਕਿ 6.5-7% ਚੱਲ ਰਹੀ ਸੀਗੀ, ਤੇ ਟਾਰਗੇਟ 8% ਹੈ ਜੇ ਤੁਸੀਂ $5 trillion ਦੀ ਇਕਾਨਮੀ ਬਣਨਾ 2023 ਤੱਕ, 2023 ਤੱਕ। ਪਰ 6-7 to 8 ਤੇ ਜਾਣ ਦੀ ਬਜਾਏ ਪਹਿਲੇ ਕੁਆਟਰ ਦੇ ਵਿੱਚ, ਜੋ 31 ਮਾਰਚ ਹੈ, ਹਜੇ ਸੈਕਿੰਡ ਕੁਆਟਰ ਦੇ ਹਜੇ ਰਿਜ਼ਲਟਸ ਆਏ ਨਹੀਂ ਹੈ, ਪਰ ਪਹਿਲੇ ਕੁਆਟਰ ਦੇ ਵਿੱਚ 5.8% ਗਰੋਥ ਹੈ। ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਮੀਡੀਆ ਇਹ ਕਿਉਂ ਨਹੀਂ ਡਿਸਕਸ਼ਨ ਕਰ ਰਿਹਾ, ਸਰ ਮੈਂ ਹੁਣ ਉਸ 'ਤੇ ਕੀ ਕਮੈਂਟ ਕਰਾਂ? ਮੈਂ ਤਾਂ ਤੁਹਾਨੂੰ ਦੱਸ ਹੀ ਚੁੱਕਾ ਹੈਗਾ ਕਿ ਵਿਦ ਡਿਊ ਰਿਸਪੈਕਟ, ਅਸੀਂ ਇੱਕ ਤਾਂ ਆਪਣੇ ਮੀਡੀਆ ਕਲੀਗਸ ਦੀ ਸ਼ਾਨ 'ਚ ਕਦੇ ਗੱਲ ਨਹੀਂ ਕਰਦੇ। ਕਈ ਇੰਡੀਆ ਦੇ ਜਿਹੜੇ ਚੈਨਲਸ ਨੇ ਮੈਂ ਉਹ ਦੇਖਣੇ ਬਹੁਤ ਲਗਭਗ ਬੰਦ ਹੀ ਕਰ ਦਿੱਤੇ ਨੇ। ਉਹ ਇਸ ਲਈ ਬੰਦ ਕਰ ਦਿੱਤੇ ਨੇ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਉਹ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਕਿ ਜਿਹੜੀ ਸਰ ਦੇਖੋ, ਜਿਹੜੀ ਇੰਡੀਆ ਦੀ ਕੋਈ ਚੰਗੀ ਚੀਜ਼ ਆ ਉਹਨੂੰ ਚੰਗਾ ਕਹੋ, ਔਰ ਜੇ ਕੋਈ ਚੀਜ਼, ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿ ਦਵਾਂ, ਜਦੋਂ ਕੋਈ ਚੀਜ਼ ਦੇ ਉੱਤੇ ਤੁਸੀਂ ਕੋਈ ਕੁਸ਼ਚਨ ਕਰਦੇ ਹੋ ਨਾ, ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਉਹਦਾ ਕੋਈ ਨੁਕਸਾਨ ਕਰ ਰਹੇ ਹੋ, ਕੋਈ ਉਹਦੀ ਖਰਾਬੀ ਕਰ ਰਹੇ ਹੋ। ਕੁਸ਼ਚਨ ਜਿੰਨਾ ਤੁਸੀਂ ਕੁਸ਼ਚਨ ਕਰੋਗੇ, ਮੀਡੀਆ ਜਿਹੜਾ ਹੈ 4th ਪਿੱਲਰ ਆਫ ਡੈਮੋਕ੍ਰੇਸੀ, ਇਸ ਲਈ ਕਿਹਾ ਜਾਂਦਾ ਹੈ, ਜੇ ਤੁਸੀਂ ਉਹਨਾਂ ਨੂੰ ਕੁਸ਼ਚਨ ਕਰੋਗੇ ਤੇ ਉਹਦੇ ਵਿੱਚ ਕੋਈ ਸੁਧਾਰ ਦੀ ਉਮੀਦ ਹੀ ਤੁਸੀਂ ਕਰ ਰਹੇ ਹੋ ਕਿ ਯੈਸ ਉਹਦੇ ਵਿੱਚ ਸੁਧਾਰ ਹੋਏ। ਜੇ ਤੁਸੀਂ ਕੁਸ਼ਚਨ ਕਰੋਗੇ ਮਹਿੰਦਰ ਸਿੰਘ ਧੋਨੀ ਦੀ ਬੈਟਿੰਗ ਨੂੰ, ਦੈਟ ਡਜ਼ਨਟ ਮੀਨ ਕਿ ਤੁਸੀਂ ਇੰਡੀਆ ਟੀਮ ਦੇ ਖਿਲਾਫ ਹੋ, ਮਹਿੰਦਰ ਸਿੰਘ ਧੋਨੀ ਦੇ ਖਿਲਾਫ ਹੋ। ਨੋ, ਨੋਟ ਐਟ ਆਲ। ਸਿਰਫ ਇਹ ਹੈਗਾ ਕਿ ਯੈਸ ਵੀ ਆਰ ਜਸਟ ਕੁਐਸਚਨਿੰਗ ਹਿਮ ਕਿ ਕੀ ਉਹਨਾਂ ਦੀ ਪਰਫਾਰਮੈਂਸ ਠੀਕ ਹੈ ਜਾਂ ਨਹੀਂ ਠੀਕ ਹੈ। ਹਾਂਜੀ ਅਗਲੀ ਕਾਲ ਜੀ, ਗੁਰਮੇਲ ਸਿੰਘ ਜੀ ਤੁਸੀਂ ਆਉਂਦੇ ਹੋ, ਗੁਰਮੇਲ ਸਿੰਘ ਜੀ ਗੋ ਅਹੈਡ।
ਹਾਂਜੀ ਜਦਵੀਰ ਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਜਦਵੀਰ ਜੀ ਮੇਰੇ ਮੈਂ ਸੋਚਦਾ ਸੀਗਾ ਵੀ ਜਦੋਂ ਵੀ ਆਪਾਂ ਕਿਸੇ ਧਾਰਮਿਕ ਜਿਹੜਾ ਹੈਗਾ ਵਾ ਚਾਹੇ ਜਿਹੜਾ ਮਰਜ਼ੀ ਹੈ ਧਾਰਮਿਕ ਅਦਾਰਾ, ਜਦੋਂ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਨਾ, ਉਹ ਕਹਿੰਦੇ ਆ ਵੀ ਅਸੀਂ ਮਾਨਵਤਾ ਦੇ ਭਲੇ ਲਈ ਕੁਛ ਸਾਰਾ ਕੁਛ ਕਰ ਰਹੇ ਹਾਂ ਹੈ ਨਾ। ਜਦੋਂ ਜੇ ਜੋਧਵੀਰ ਜੀ ਮੈਂ ਸੋਚਦਾ ਸੀ ਜੇ ਆਪਾਂ ਗੌਰਮੈਂਟ ਆ ਜਿਹੜੀ ਜੇ ਫੋਰਸਫੁਲੀ ਜਿੰਨਾ ਵੀ ਉਹਨਾਂ 'ਤੇ ਚੜਾਵਾ ਚੜ੍ਹਦਾ ਜੇ ਉਹਨਾਂ ਤੋਂ 50% ਲੈ ਲਏ ਨਾ, ਚਾਹੇ ਇੰਡੀਆ ਵਾ ਚਾਹੇ ਕਨੇਡਾ ਚਾਹੇ ਅਮੈਰੀਕਾ, ਠੀਕ ਆ ਨਾ, ਸਾਰੇ ਵਰਲਡ 'ਚ ਮੈਂ ਤਾਂ ਕਹਿੰਦਾ ਇਹ ਨੀਤੀ ਲਾਗੂ ਕਰ ਦੇਣੀ ਚਾਹੀਦੀ ਆ ਬਈ ਉਹਨਾਂ ਤੋਂ ਫੋਰਸਫੁਲੀ 50% ਚੜਾਵਾ ਲੈ ਕੇ ਨਾ ਉਹਨਾਂ ਨੂੰ ਵਾਕਈ ਮਾਨਵਤਾ ਦੇ ਕਲਿਆਣ ਦੇ ਲਈ ਨਾ ਐਜੂਕੇਸ਼ਨ ਤੇ ਹੈਲਥ ਤੇ ਖਰਚਣਾ ਚਾਹੀਦਾ। ਜੇ ਕਿਤੇ ਇਹ ਹੋ ਜਾਏ ਨਾ ਤੇ ਮੇਰੇ ਹਿਸਾਬ ਨਾਲ